दंडवत वंदन अनेक बार सर्व कला समरथ डोलन तेरा खो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मनवृत्तियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक बारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे सी कल पिछले अध्याय की समाप्ति हुई सी आज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने मैं अज दी कथा नूं इत्थों ही प्रारंभ करदा इम परखत सिखण पले सो दिन दियो बिताए सिरि गुजरी टिग दास गे गुर जस कहो सुनाए ग्रंथाकार भाई संतोख सिंह जी लिखते ने इस तरीके दे नाल सतगुरु गोविंद सिंह सच्चे पातशाह जी ने सिखां दी परख कीती ये सारा दिन इसे तरीके दे नाल बतीत हो गया। इस तों बाद माता गुजरी जी दे दास जिहड़े के माता जी ने भेजे हुए सन के देखो जाके की हुंदा उन्हां दासां ने आण के माता गुजरी जी दे चरणां दे विच सतगुरु सच्चे पातशाह जी दे जस नूं बयान कीता नहीं परखे गुर कर्म पलेरे जह कह निंदा कीन कनेरे माता गुजरी जी दे दास माता जी नूं आण के कहिंदे ने के हे माता जी इन्हां मसंदा ने सतगुरु सच्चे पातशाह जी दे भले कर्मां दी परख नहीं कीती एवें बेकार दे विच इन्हां ने सतगुरु सच्चे पातशाह जी दी निंदा कीती है भाव के कूड़े ते कच्चियां ने गुरु दे भले कर्मां दी परख नहीं कीती उल्टी निंदा कीती परखण करे सिख समदाए अब चाहत है पंथ यो पाए माता जी सतगुरु सच्चे पातशाह जी ने ते सिखां दी परख कीती है जिन्हां सिखां दे विचों उन्हां ने पंज प्रमुख प्यारियां नूं चुनिया है हुण सतगुरु गोविंद सिंह सच्चे पातशाह जी अपने नवे पंथ नूं बनाउणा चाहुंदे ने एवें ही इन्हां ने कह दिता कि गुरु कमला हो गया गुरु सिखां दे सिर वड्डी जांदा है माता जी ऐसी गल नहीं सी सतगुरु ते प्रीख्या कर रहे सन कूरे पाख क्रूर सुभाओ जे काचे गुण लख ना सकाओ माता जी ये झूठे कहिंदे सन के सतगुरां दा जालम ते निर्दयी सुभा बन गया है जे काचे गुण लख ना सकाओ भाव के जेड़े कच्चे ने ए सतगुरु सच्चे पातशाह जी दे सुभा नूं जान नहीं सकदे भाव के जो कूड़े हन ਉਹਨਾਂ ਨੇ ਕਿਹਾ ਸੀ ਕਿ ਗੁਰੂ ਜੀ ਕਰੂਰ ਜ਼ਾਲਮ ਸੁਭਾਅ ਵਾਲੇ ਹੋ ਗਏ ਨੇ ਜੋ ਕੱਚੇ ਹਨ ਗੁਰੂ ਨੂੰ ਲੱਖ ਨਹੀਂ ਸਕਦੇ ਇੰਜ ਤਾਂ ਉਹਨਾਂ ਨੇ ਆਖਿਆ ਸੀ। ਸੁਣ ਕਰ ਮਾਤ ਆਨੰਦ ਕੋ ਪਾਇਓ ਅਤ ਚਿੰਤਾ ਜਬ ਪ੍ਰਥਮ ਸੁਣਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਐਸੀਆਂ ਗੱਲਾਂ ਨੂੰ ਸੁਣ ਕੇ ਹੁਣ ਮਾਤਾ ਗੁਜਰੀ ਜੀ ਆਨੰਦਿਤ ਹੋ ਗਏ ਨੇ, ਖੁਸ਼ ਹੋ ਗਏ ਨੇ। ਅਤ ਚਿੰਤਾ ਜਬ ਪ੍ਰਥਮ ਸੁਣਾਇਓ, ਪਰ ਉਸ ਵੇਲੇ ਮਾਤਾ ਗੁਜਰੀ ਜੀ ਦੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਚਿੰਤਾ ਪੈਦਾ ਹੋਈ ਸੀ ਜਦੋਂ ਮਸੰਦਾਂ ਨੇ ਸਤਿਗੁਰਾਂ ਦੇ ਬਾਰੇ ਆਣ ਕੇ ਪਹਿਲਾਂ ਦੱਸਿਆ। ਖਾਣ ਪਾਣ ਕਰ ਕੈ ਸਮੁਦਾਈ ਸੁਪਤ ਜਥਾ ਸੁਖ ਰਾਤ ਬਿਤਾਈ। ਖਾ ਪੀ ਕੇ ਸਾਰੇ ਦੇ ਸਾਰੇ ਰਾਤ ਨੂੰ ਸੁੱਤੇ ਨੇ, ਸੁਖ ਦੇ ਨਾਲ ਸੌ ਕੇ ਰਾਤ ਨੂੰ ਬਤੀਤ ਕੀਤਾ। ਰਹੀ ਜਾਮ ਜਾਗੇ ਸੋ ਕਿਰਪਾਲਾ ਸਰਬ ਸੋਚ ਕੀ ਨਸ ਤਿਸ ਕਾਲਾ। ਪਹਿਰ ਰਾਤ ਰਹਿੰਦੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਕਿ ਕਿਰਪਾਲੂ ਨੇ ਉਹ ਜਾਗ ਪਏ ਨੇ ਤੇ ਇਸ਼ਨਾਨ ਪਾਣੀ ਕਰਨਾ ਸਤਿਗੁਰਾਂ ਨੇ ਸ਼ੁਰੂ ਕੀਤਾ। ਪੁਣ ਇਸ਼ਨਾਨ ਕਰ ਬਿਦਵਤ ਨੀਰਾ ਆਰ ਬੰਦ ਕਛ ਤਜੀ ਉਤੀਰਾ। ਵਿਧੀ ਪੂਰਵਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਜਲ ਦੇ ਨਾਲ ਇਸ਼ਨਾਨ ਕੀਤਾ ਹੈ। ਆਰ ਬੰਦ ਕਛ ਤਜੀ ਉਤੀਰਾ ਕਹਿਣ ਤੋਂ ਪਾਵੇ ਹੈ ਕਿ ਗਿੱਲੀ ਕੱਛ ਦਾ ਨਾਲਾ ਖੋਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਕੱਛ ਨੂੰ ਉਤਾਰਿਆ। ਕਰਿਓ ਅਪਰ ਤਰ ਕੱਟ ਕੱਛ ਤੀਰਾ ਚੀਰ ਸਰੀਰ ਪਹਿਰ ਬਰ ਵੀਰਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਵੇਂ ਕਛਹਿਰੇ ਨੂੰ ਧਾਰਨ ਕੀਤਾ। ਹੋ ਸਕਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਕਿਸੇ ਹੋਰ ਪ੍ਰਕਾਰ ਦੇ ਕੱਛ ਨੂੰ ਧਾਰਨ ਕੀਤਾ ਹੋਵੇ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਨੂੰ ਉਤਾਰ ਕੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਛਹਿਰੇ ਨੂੰ ਪਹਿਨਿਆ। ਚੀਰ ਸਰੀਰ ਪਹਿਰ ਬਰ ਵੀਰਾ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੂਸਰੇ ਤਨ ਦੇ ਉੱਤੇ ਕੱਪੜੇ ਧਾਰਨ ਕੀਤੇ ਨੇ। ਕੇਸ ਪਾਸ ਛਬ ਰਾਸ ਸੁਧਾਰੇ ਜੂਰੋ ਕਰ ਬੰਦੀ ਦਿਸ ਤਾਰੇ। ਨਵੇਂ ਚੋਲੇ ਨੂੰ ਪਹਿਲਣ ਤੋਂ ਬਾਅਦ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਕਵੀ ਜੀ ਲਿਖਦੇ ਨੇ ਕਿ ਕੇਸਾਂ ਨੂੰ ਇਕੱਠਾ ਕਰਕੇ ਆਪਣਾ ਜੂੜਾ ਕੀਤਾ ਹੈ। ਰਾਸ ਸੁਧਾਰੇ ਹੁਣ ਬਾਰ ਬਾਰ ਕਵੀ ਸੰਤੋਖ ਸਿੰਘ ਜੀ ਨੇ ਕੇਸਾਂ ਨੂੰ ਫਾਹੀ ਦੇ ਨਾਲ ਹੀ ਤੁਲਨਾ ਦਿੱਤੀ ਹੈ। ਕੇਸਾਂ ਨੂੰ ਫਾਹੀ ਦੇ ਨਾਲ ਇਸ ਕਰਕੇ ਤੁਲਨਾ ਦਿੱਤੀ ਜਾਂਦੀ ਹੈ ਕਿ ਮਨ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੇਸਾਂ ਦੀ ਸੁੰਦਰਤਾ ਦੇ ਵਿੱਚ ਪ੍ਰੇਮੀਆਂ ਦੇ ਜਿਹੜੇ ਦਿਲ ਨੇ ਉਹ ਵੱਜੇ ਜਾਂਦੇ ਨੇ। ਭਾਵ ਕਿ ਇਸ ਕਰਕੇ ਫਾਹੀ ਦੀ ਤੁਲਨਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ। ਭਾਈ ਨੰਦ ਲਾਲ ਜੀ ਜਿਹੜੇ ਕਿ ਸਿੱਖ ਪੰਥ ਦੇ ਵਿੱਚ ਮਹਾਨ ਵਿਦਵਾਨ ਹੋ ਚੁੱਕੇ ਨੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕੇਸਾਂ ਦੀ ਸੁੰਦਰਤਾ ਨੂੰ ਬਿਆਨ ਕਰਦੇ ਨੇ। ਭਾਈ ਨੰਦ ਲਾਲ ਜੀ ਨੇ ਲਿਖਿਆ, ਦੀਨ ਦੁਨੀਆ ਦਰ ਕਮਾਉਂਦੇ ਆ ਪਰੀ ਰੁਖ ਸਾਰੇ ਮਾਂ। ਨੰਦ ਲਾਲ ਜੀ ਲਿਖਦੇ ਨੇ ਕਿ ਹੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਸਾਰੀ ਦੁਨੀਆ ਇਸ ਇੱਕ ਲੱਟ ਦੇ ਵਿੱਚ ਵੱਜੀ ਹੋਈ ਹੈ ਜਿਹੜੀ ਕੇਸਾਂ ਦੀ ਤੇਰੀ ਲੱਟ ਇੱਕ ਲਮਕਦੀ ਹੈ। ਦੀਨ ਦੁਨੀਆ ਇਹਦੇ ਵਿੱਚ ਵੱਜੇ ਹੋਏ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰਾਂ ਦੇ ਕੇਸਾਂ ਦੀ ਸੁੰਦਰਤਾ ਦੇ ਬਾਰੇ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਕੇਸ ਐਸੇ ਨੇ ਜਿਨ੍ਹਾਂ ਦੇ ਵਿੱਚ ਪ੍ਰੇਮੀਆਂ ਦੇ ਦਿਲ ਵੱਜੇ ਜਾਂਦੇ ਨੇ। ਇਸ ਕਰਕੇ ਬਾਰ ਬਾਰ ਉਹਨਾਂ ਨੇ ਐਸੀ ਤੁਲਨਾ ਕੀਤੀ ਹੈ। ਜੂਰੋ ਕਰ ਬੰਦੀ ਦਸਤਾਰੇ, ਸਤਿਗੁਰਾਂ ਨੇ ਕੇਸਾਂ ਨੂੰ ਇਕੱਠਾ ਕਰਕੇ ਫਿਰ ਸਿਰ ਦੇ ਉੱਤੇ ਜੂੜੇ ਨੂੰ ਧਾਰਨ ਕੀਤਾ। ਜੂੜਾ ਕਰਨ ਤੋਂ ਬਾਅਦ ਫਿਰ ਸਤਿਗੁਰਾਂ ਨੇ ਉੱਪਰ ਸੀਸ ਦੇ ਦਸਤਾਰਾ ਸਜਾਇਆ। ਉਪਰ ਜਿਗਾ ਰਾਖ ਰਮਣੀ ਕਾ ਕਲਗੀ ਧਰੀ ਤੁੰਗ ਬਿਦ ਨਿਕਾ। ਫਿਰ ਦਸਤਾਰੇ ਦੇ ਉੱਪਰ ਸਤਿਗੁਰਾਂ ਨੇ ਬਹੁਤ ਸੁੰਦਰ ਜਿਗਾ ਨੂੰ ਧਾਰਨ ਕੀਤਾ ਤੇ ਫਿਰ ਉੱਪਰ ਕਰਕੇ ਕਲਗੀ ਨੂੰ ਉੱਚੀ ਕਰਕੇ ਸੁੰਦਰ ਤਰੀਕੇ ਦੇ ਨਾਲ ਲਾਇਆ। ਖੜਗ ਨਿਖੰਗ ਬੰਦ ਕਟ ਸੰਗਾ ਤਨਖ ਹਾਥ ਗਹਿ ਸੁੰਦਰ ਰੰਗਾ। ਨਿਖੰਗ ਨੂੰ ਧਾਰਨ ਕੀਤਾ, ਭਾਵ ਕੇ ਮੋਢੇ ਦੇ ਨਾਲ ਪੱਥੇ ਨੂੰ ਧਾਰਨ ਕੀਤਾ, ਧਨਸ਼ ਨੂੰ ਧਾਰਨ ਕੀਤਾ, ਇਸ ਤੋਂ ਇਲਾਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗਾਤਰੇ ਤਲਵਾਰ ਨੂੰ ਪਾਇਆ। ਮੂਛਣ ਤਾਉ ਦੀਨ ਕਰ ਬੰਕੀ, ਆਸਣ ਕਰ ਬੈਠਿਆ ਕਲੰਕੀ। ਫਿਰ ਸਤਿਗੁਰਾਂ ਨੇ ਆਪਣੀਆਂ ਬੰਕੀਆਂ ਮੁੱਛਾਂ ਨੂੰ ਤਾ ਦਿੱਤਾ ਹੈ, ਉੱਚਾ ਕੀਤਾ ਹੈ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਆਸਣ ਦੇ ਉੱਤੇ ਬੈਠ ਗਏ ਨੇ, ਜਿਹੜੇ ਅਕਲੰਕੀ ਨੇ, ਭਾਵ ਕੇ ਜਿਨ੍ਹਾਂ ਨੂੰ ਕੋਈ ਕਲੰਕ ਨਹੀਂ ਹੈ, ਭਾਵ ਕੇ ਕਲੰਕ ਤੋਂ ਰਹਿਤ ਜਿਹੜੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ, ਉਹ ਆਸਣ ਦੇ ਉੱਤੇ ਬੈਠ ਗਏ। ਨਿਜ ਸਰੂਪ ਚਿਤ ਮੈਂ ਕਰ ਧਿਆਨ, ਇਸ ਪ੍ਰਕਾਰ ਕੋ ਕੀਨ ਬੇਦਾਨਾ। ਨਿਜ ਸਰੂਪ ਦੇ ਵਿੱਚ ਇਕਾਗਰਤਾ ਨੂੰ ਧਾਰਨ ਕੀਤਾ ਹੈ, ਇਸ ਪ੍ਰਕਾਰ ਦੇ ਨਾਲ ਜੋ ਵਿਧੀ ਸੀ ਉਸ ਨੂੰ ਪੂਰਾ ਕੀਤਾ। ਉੱਗੇ ਪਾਣ ਤੇ ਅੰਤਰ ਜਾਮੀ, ਚਾਹਤ ਪੰਥ ਚਲਾਵਨ ਕਾਮੀ। ਭਾਵ ਕੇ ਜਦੋਂ ਸੂਰਜ ਦਾ ਚੜਾਅ ਹੋਵੇਗਾ, ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ ਕਿ ਫੇਰ ਪੰਥ ਦੀ ਸਾਜਨਾ ਦੇ ਕੰਮ ਨੂੰ ਅੱਗੇ ਤੋਰਿਆ ਜਾਏਗਾ। ਉੱਠ ਕਰ ਗਮਨੇ ਤਜ ਕਰ ਆਸਣ, ਨਿਕਸ ਦੁਰਗ ਤੇ ਪਾਣ ਸਰਾਸਨ। ਜਦੋਂ ਸੂਰਜ ਦਾ ਚੜਾਅ ਹੋਇਆ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਆਸਣ ਨੂੰ ਛੱਡ ਕੇ ਤੁਰ ਪਏ ਨੇ। ਨਿਕਸੇ ਦੁਰਗ ਪਾਣ ਸਰਾਸਨ, ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਲੇ ਦੇ ਵਿੱਚੋਂ ਬਾਹਰ ਆਏ ਨੇ। ਸਤਿਗੁਰਾਂ ਨੇ ਹੱਥ ਦੇ ਵਿੱਚ ਧਨੁਸ਼ ਨੂੰ ਫੜਿਆ ਹੋਇਆ। ਨਿਮਰੀ ਲੋਕ ਹਜ਼ਾਰੋਂ ਹੋਵਤ, ਪਾਵਨ ਬਣ ਦਰਸ ਕੋ ਜੋਵਤ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ, ਉਹ ਨਿਮਰਤਾ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰਾਂ ਕਰ ਰਹੇ ਨੇ। ਕਵੀ ਜੀ ਲਿਖਦੇ ਨੇ, ਪਾਵਨ ਬਣ ਦਰਸ ਕੋ ਜੋਵਤ, ਭਾਵ ਕੇ ਜਿਹੜਾ ਜਿਹੜਾ ਵੀ ਸਤਿਗੁਰਾਂ ਦਾ ਦਰਸ਼ਨ ਕਰੀ ਜਾਂਦਾ, ਉਹੀ ਉਹੀ ਪਾਵਨ ਹੋਈ ਜਾਂਦਾ, ਪਵਿੱਤਰ ਹੋਈ ਜਾਂਦਾ। ਚੜ ਤੁਰਾਂ ਗਿਆ ਤਿਸ ਥਾਨੇ, ਜਹਾਂ ਬੈਠ ਸਿੱਖ ਪਰਖਣ ਠਾਨੇ। ਘੋੜੇ ਦੀ ਸਵਾਰੀ ਕਰਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਜਗ੍ਹਾ ਦੇ ਉੱਤੇ ਪਹੁੰਚੇ ਨੇ, ਜਿੱਥੇ ਸਭਾ ਦੇ ਵਿੱਚ ਬੈਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਦੀ ਪਰਖ ਕੀਤੀ ਸੀ, ਭਾਵ ਕੇ ਜਿੱਥੇ ਪੰਜ ਪਿਆਰਿਆਂ ਦੀ ਚੋਣ ਕੀਤੀ ਗਈ ਸੀ। ਨਾਮ ਕੇਸ ਗੜ ਹੈ ਤਿਸ ਕੇਰਾ, ਉਤਪਤ ਪੰਥ ਹੋਣ ਥਲ ਹੀਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਜਗ੍ਹਾ ਦਾ ਨਾਮ ਹੈ ਕੇਸਗੜ੍ਹ। ਉਸ ਗੁਰਦੁਆਰੇ ਨੂੰ, ਉਸ ਜਗ੍ਹਾ ਨੂੰ ਕੇਸਗੜ੍ਹ ਆਖਿਆ ਜਾਂਦਾ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਦੀ ਪਰਖ ਕੀਤੀ ਸੀ ਤੇ ਪੰਜਾਂ ਪਿਆਰਿਆਂ ਨੂੰ ਚੁਣਿਆ ਸੀ। ਕਵੀ ਜੀ ਲਿਖਦੇ ਨੇ, ਉਤਪਤ ਪੰਥ ਹੋਣ ਥਲ ਹੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਆਪਣੀਆਂ ਅੱਖਾਂ ਦੇ ਨਾਲ ਉਹ ਖਾਲਸਾ ਪੰਥ ਦੀ ਉਤਪਤੀ ਦਾ ਥਾਂ ਦੇਖਿਆ ਹੋਇਆ। ਬੈਠੇ ਆਏ ਚਾਨਣੀ ਤਰੇ, ਸੁਪਟ ਸਿੱਖ ਸੈ ਕਰ ਤਹ ਖਰੇ। ਜਿਹੜੀ ਚਾਨਣੀ ਤਾਣੀ ਹੋਈ ਸੀ, ਉਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚ ਗਏ ਨੇ। ਸੈਂਕੜੇ ਜਿਹੜੇ ਸ਼ਸਤਰ ਧਾਰੀ ਯੋਧੇ ਨੇ, ਉਹ ਉਥੇ ਖਲੋਤੇ ਸਨ। ਛਬ ਅਮੋਲ ਲੋਚਣ ਅਨਿਯਾਰੇ, ਦੇਖ ਦਇਆ ਦ੍ਰਿਸ਼ਟ ਦੁਖ ਟਾਰੇ। ਸਤਿਗੁਰਾਂ ਦੇ ਬਹੁਤ ਹੀ ਸੁੰਦਰ ਨੇਤਰ ਨੇ, ਅਮੋਲ ਛਵੀ ਨੂੰ ਧਾਰਨ ਕਰਨ ਵਾਲੇ ਨੇ। ਦਇਆ ਦੀ ਦ੍ਰਿਸ਼ਟੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਦੇਖ ਰਹੇ ਨੇ ਤੇ ਸਤਿਗੁਰਾਂ ਦੀ ਦਇਆ ਤੇ ਮਿਹਰ ਦੀ ਦ੍ਰਿਸ਼ਟੀ ਐਸੀ ਹੈ ਕਿ ਜਿਹੜੀ ਸਾਰਿਆਂ ਦਾਸਾਂ ਦੇ ਦੁੱਖਾਂ ਨੂੰ ਟਾਲ ਦਿੰਦੀ ਹੈ, ਦੂਰ ਕਰ ਦਿੰਦੀ। ਤੇਹ ਛਿਨ ਇੱਕ ਬਾਸਣ ਮੰਗਵਾਵਾ, ਸਤ ਦ੍ਰਵ ਕੋ ਜਲ ਸੋਚਿਆਨ ਵਾਵਾ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਬਾਸਣ ਭਾਵ ਕੇ ਭਾਂਡਾ ਮੰਗਵਾਇਆ ਹੈ। ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦੇ ਵਿੱਚ ਪਾਣੀ ਭਰਨ ਦੇ ਲਈ ਸੁੱਚਾ ਦਰਿਆ ਸਤਲੁਜ ਤੋਂ ਪਾਣੀ ਮੰਗਵਾਇਆ। ਨਿਜ ਆਗੇ ਰਖਵਾਵਣ ਕੀਓ, ਜੋ ਕਿਰਪਾਨ ਸ੍ਰੀ ਦੇਵੀ ਦਿਓ। ਇੱਕ ਬਾਟੇ ਦੇ ਵਿੱਚ ਸਤਲੁਜ ਦਾ ਪਵਿੱਤਰ ਪਾਣੀ ਪਾਇਆ ਗਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਕਿਰਪਾਨ ਨੂੰ, ਛੋਟੀ ਨੂੰ ਆਪਣੇ ਹੱਥ ਦੇ ਵਿੱਚ ਧਾਰਨ ਕੀਤਾ ਜਿਹੜੀ ਕਿ ਦੇਵੀ ਨੇ ਦਿੱਤੀ ਸੀ। ਤਾਂ ਮੈਂ ਲਗੇ ਫੇਰਨੇ ਸਵਾਮੀ ਬਦਨ ਬਦਤ ਬਾਣੀ ਅਭੀਰਮੀ। ਫੇਰ ਬਾਟੇ ਦੇ ਵਿੱਚ ਉਸ ਕਿਰਪਾ ਨੂੰ ਫੇਰਨ ਲੱਗੇ ਨੇ ਤੇ ਨਾਲ ਦੀ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕੀਤਾ। ਦਇਆ ਸਿੰਘ ਤੇ ਆਦਿਕ ਜੇਈ ਪੰਚੋਂ ਖਰੇ ਅਗਰ ਕਰ ਤੇਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਜਿਹੜੇ ਪੰਜੇ ਹੀ ਪਿਆਰੇ ਸਨ ਇਹ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਹੱਥ ਜੋੜ ਕੇ ਖਲੋਤੇ ਸਨ। ਵਸਤ੍ਰ ਨਵੀਨ ਸ਼ਸਤਰ ਪਹਿਰਾਏ ਜਟਤ ਜਵਾਹਰ ਜਿਨ ਸਮੂਦਾਏ। ਨਵੇਂ ਕੱਪੜੇ ਤੇ ਬਹੁਤ ਸੁੰਦਰ ਹਥਿਆਰ ਇਹਨਾਂ ਨੂੰ ਪਹਿਨਾ ਦਿੱਤੇ ਗਏ ਸਨ ਜਿਨ੍ਹਾਂ ਹਥਿਆਰਾਂ ਦੇ ਵਿੱਚ ਹੀਰੇ ਮੋਤੀਆਂ ਦੀ ਜੜਤ ਹੋਈ ਹੋਈ ਸੀ। ਰੁਚਿਰ ਵਿਭੂਖਣ ਅੰਗ ਸਜਾਏ ਆਪਣੇ ਰੂਪ ਸਮਾਨ ਬਣਾਏ। ਭਾਵ ਕੇ ਸੁੰਦਰ ਗਹਿਣੇ ਪਹਿਨਾ ਕੇ ਇਹਨਾਂ ਸਾਰਿਆਂ ਪਿਆਰਿਆਂ ਦੇ ਅੰਗਾਂ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਵਰਗਾ ਹੀ ਬਣਾ ਦਿੱਤਾ ਸੀ। ਕਹੋ ਵਾਹਿਗੁਰੂ ਦੀਆ ਉਪਦੇਸ਼ਾ ਹਾਥ ਜੋਰ ਥਿਰ ਸਿੱਖ ਵਿਸ਼ੇਸ਼ਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਿਸ਼ੇਸ਼ ਜਿਹੜੇ ਪੰਜ ਪਿਆਰੇ ਨੇ ਉਹ ਹੱਥ ਜੋੜ ਕੇ ਸਾਹਮਣੇ ਖਲੋਤੇ ਸਨ। ਸਤਿਗੁਰਾਂ ਨੇ ਆਖਿਆ ਕਹੋ ਵਾਹਿਗੁਰੂ ਦੀਆ ਉਪਦੇਸ਼ਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਪੰਜਾਂ ਨੂੰ ਸੁਣਾ ਕੇ ਬਚਨ ਕੀਤਾ। ਕਹਿੰਦੇ ਨੇ ਕਿ ਵਾਹਿਗੁਰੂ ਨਾਮ ਦਾ ਉਚਾਰਨ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਦਾ ਹਵਾਲਾ ਇਸ ਤਰੀਕੇ ਦੇ ਨਾਲ ਦਿੰਦੇ ਨੇ। ਯਾਰਾਂ ਸੌਦਾ ਸੀ ਪ੍ਰਸ਼ਾਦ ਬਣਿਆ ਹੁਕਮ ਦੇ ਕੇ ਝੱਟ ਮੰਗਾਵਦੇ ਨੇ। ਸਰਬ ਲੋਹ ਦੇ ਬਾਟੇ ਦੇ ਵਿੱਚ ਖੰਡਾ ਸਤਿਗੁਰੂ ਜੀ ਆਪ ਰਖਾਵਦੇ ਨੇ। ਤਾਜ਼ਾ ਨਦੀ ਸਤਲੁਜ ਦਾ ਜਲ ਸੋਣਾ ਬਾਟੇ ਵਿੱਚ ਮੰਗਵਾ ਕੇ ਪਾਵਦੇ ਨੇ। ਪੰਜਾਂ ਸਿੰਘਾਂ ਤਾਈ ਅੱਗੇ ਖੜਾ ਕਰਕੇ ਉਹਨਾਂ ਤਾਹੀ ਇਹ ਰੀਤ ਸਿਖਾਵਦੇ ਨੇ। ਇਸੇ ਤਰ੍ਹਾਂ ਅੱਗੋਂ ਤੁਸੀਂ ਕਾਰ ਕਰਨੀ ਨਿਗਾਹਾਂ ਵਿੱਚ ਰੱਖੇ ਫਰਮਾਵਦੇ ਨੇ। ਕਰੋ ਵਾਹਿਗੁਰੂ ਜਾਪ ਕਰਤਾਰ ਸਿੰਘਾ ਆਪ ਵੀਰ ਆਸਣ ਬੈਠ ਜਾਵਦੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਵੀਰ ਆਸਣ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠ ਗਏ ਤੇ ਉਹਨਾਂ ਪੰਜਾਂ ਪਿਆਰਿਆਂ ਨੂੰ ਆਖਿਆ ਕਿ ਤੁਸੀਂ ਵਾਹਿਗੁਰੂ ਨਾਮ ਦਾ ਉਚਾਰਨ ਕਰੋ, ਵਾਹਿਗੁਰੂ ਨਾਮ ਜਪੋ। ਜਪ ਜੀ ਪਾਠ ਪ੍ਰਥਮ ਕਰ ਲੀਨਾ ਬਹੁਰੋ ਸਹੀਏ ਪੜਬੇ ਕੀ ਨਾ। ਕਿਹੜੀਆਂ ਕਿਹੜੀਆਂ ਬਾਣੀਆਂ ਦਾ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਾਠ ਕੀਤਾ, ਕਵੀ ਸੰਤੋਖ ਸਿੰਘ ਜੀ ਉਸ ਦਾ ਜ਼ਿਕਰ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਫਿਰ ਸਵਈਏ ਪੜ੍ਹਵੇ ਕਿਨਾ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਵਈਏ ਪੜ੍ਹੇ। ਪੌੜੀ ਪੰਚ ਆਨੰਦ ਪੜਿਓ ਹੈ, ਫਿਰ ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੰਜ ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹੀਆਂ। ਭਾਵ ਕੇ ਤਿੰਨ ਬਾਣੀਆਂ ਦਾ ਪਾਠ ਕੀਤਾ ਹੈ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ, ਜਿਹਦੇ ਵਿੱਚ ਪਹਿਲੀ ਹੈ ਜਪਜੀ ਸਾਹਿਬ, ਦੂਜੀ ਹੈ ਚੌਪਈ ਜਿਹਦੇ ਵਿੱਚ ਸ਼ੁਰੂ ਪਾਠ ਹੁੰਦਾ ਹੈ ਪੁਨ ਰਾਕਸ਼ਸ ਕਾ ਕਾਟਾ ਸੀਸਾ, ਇਸ ਚੌਪਈ ਦਾ ਪਾਠ ਕੀਤਾ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਵਈਏ ਪੜ੍ਹੇ ਨੇ, ਜਿਹਦੇ ਵਿੱਚ ਕਿ ਸਵਾਰਗ ਤੋਂ ਇਹ ਜਿਹੜੀ ਪੰਕਤੀ ਹੈ ਉਹ ਸ਼ੁਰੂ ਹੁੰਦੀ ਹੈ, ਉਹਨਾਂ ਸਵਈਆਂ ਨੂੰ ਪੜ੍ਹਿਆ। ਆਨੰਦ ਸਾਹਿਬ, ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਨੰਦ ਸਾਹਿਬ ਦਾ ਪਾਠ ਕੀਤਾ। ਭਾਵ ਕਿ ਜਪਜੀ ਸਾਹਿਬ, ਸਵਈਏ ਤੇ ਆਨੰਦ, ਇਹ ਜਿਹੜੀਆਂ ਤਿੰਨ ਬਾਣੀਆਂ ਨੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੜ੍ਹੀਆਂ ਨੇ ਉਸ ਵੇਲੇ ਜਦੋਂ ਅੰਮ੍ਰਿਤ ਨੂੰ ਤਿਆਰ ਕੀਤਾ। ਪਰ ਵਰਤਮਾਨ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਖਾਲਸਾ ਪੰਥ ਨੂੰ ਸੁਰਜੀਤ ਕੀਤਾ ਉਸ ਵੇਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਅਨੁਸਾਰ ਪੰਜ ਜਿਹੜੀਆਂ ਬਾਣੀਆਂ ਨੇ ਉਹ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਜਾਂਦਾ। ਜਪਜੀ ਸਾਹਿਬ ਇਸ ਤੋਂ ਇਲਾਵਾ ਜਾਪ ਸਾਹਿਬ, ਇਸ ਤੋਂ ਇਲਾਵਾ ਚੌਪਈ, ਆਨੰਦ ਸਾਹਿਬ ਤੇ ਸਵਈਏ। ਇਹ ਜਿਹੜੀਆਂ ਪੰਜ ਬਾਣੀਆਂ ਨੇ, ਇਹ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ। ਪਰ ਉਸ ਵੇਲੇ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਨੂੰ ਤਿਆਰ ਕੀਤਾ, ਉਸ ਵੇਲੇ ਸਤਿਗੁਰਾਂ ਨੇ ਤਿੰਨ ਬਾਣੀਆਂ ਪੜ੍ਹੀਆਂ ਨੇ, ਜਿਨ੍ਹਾਂ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਜਪਜੀ ਸਾਹਿਬ, ਫਿਰ ਸਵਈਏ ਤੇ ਫਿਰ ਪੰਜ ਪੌੜੀਆਂ ਆਨੰਦ ਦੀਆਂ। ਭਾਵੇਂ ਕਿ ਆਨੰਦ ਦੀਆਂ ਪੌੜੀਆਂ ਪੰਜ ਨਹੀਂ ਹਨ, ਪਰ ਉਹਨਾਂ ਨੇ ਪੰਜ ਪੜ੍ਹੀਆਂ। ਕਵੀ ਜੀ ਲਿਖਦੇ ਨੇ, ਅੰਮ੍ਰਿਤ ਮੈਂ ਬਹੁਤ ਤੇਜ ਬੜਿਓ ਹੈ। ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਾਲੇ ਕਿਰਪਾਨ ਨੂੰ ਫੇਰਿਆ ਉਸ ਬਾਟੇ ਦੇ ਵਿੱਚ, ਤੇ ਨਾਲੇ ਬਾਣੀਆਂ ਪੜ੍ਹੀਆਂ, ਫਿਰ ਕਵੀ ਜੀ ਲਿਖਦੇ ਨੇ ਕਿ ਉਹ ਜਿਹੜਾ ਅੰਮ੍ਰਿਤ ਤਿਆਰ ਹੋ ਰਿਹਾ ਸੀ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਤੇਜ ਵੱਧ ਗਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਅੰਮ੍ਰਿਤ ਦੇ ਬਾਰੇ ਇਸ ਤਰੀਕੇ ਦੇ ਨਾਲ ਆਪਣਾ ਬਿਆਨ ਦਿੰਦੇ ਨੇ। ਸੱਜੇ ਹੱਥ ਲਿਆ ਗੁਰਾਂ ਫੜ ਖੰਡਾ, ਸਿੱਧਾ ਧਾਰ ਦੇ ਰੁਖ ਫਿਰਾਣ ਲੱਗੇ, ਇੱਕ ਚਿੱਤ ਹੋ ਕੇ ਬਾਣੀ ਪੜਨ ਲੱਗੇ, ਬੈਠ ਅੰਮ੍ਰਿਤ ਇਉਂ ਬਣਾਉਣ ਲੱਗੇ। ਮੁਰਦੇ ਰੂਹਾਂ ਨੂੰ ਜ਼ਿੰਦੀਆਂ ਕਰਨ ਵਾਲੀ, ਤਿਆਰ ਔਖ ਦੀ ਨਵੀਂ ਕਰਾਣ ਲੱਗੇ, ਸ਼ੇਰ ਗਿੱਦੜਾਂ ਤਾਈਂ ਬਣਾਉਣ ਵਾਲੀ, ਵੀਰ ਰਸ ਦੀ ਜਾਗ ਜਮਾਣ ਲੱਗੇ। ਕਾਇਰ ਪੁਣੇ ਦੀ ਗੁੜਤੀ ਬੰਦ ਕਰਕੇ, ਸੂਰ ਵੀਰਤਾ ਵਾਲੀ ਪਿਲਾਣ ਲੱਗੇ, ਬੁਝੀ ਅੱਗ ਕੌਮੀ ਕਰਤਾਰ ਸਿੰਘਾ, ਨਵੇਂ ਸਿਰੇ ਉਹ ਮੁੜ ਜਗਾਉਣ ਲੱਗੇ। ਇਸ ਤਰੀਕੇ ਦੇ ਨਾਲ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਜਿਹੜੀ ਕੌਮੀ ਅੱਗ ਬੁਝ ਚੁੱਕੀ ਸੀ ਉਹਨੂੰ ਨਵੇਂ ਸਿਰੇ ਤੋਂ ਜਗਾਉਣ ਲੱਗੇ ਨੇ, ਸੂਰਬਤਾਈ ਵਾਲਾ ਪੰਥ ਪੈਦਾ ਕਰਨ ਲੱਗੇ ਨੇ, ਇਸ ਕਰਕੇ ਸਤਿਗੁਰੂ ਜੀ ਅੰਮ੍ਰਿਤ ਨੂੰ ਤਿਆਰ ਕਰ ਰਹੇ ਨੇ। ਤਿਸ ਛਿੰਨ ਝਟਕ ਆਏਗੇ ਦੋ, ਸ੍ਰੀ ਗੁਰ ਦ੍ਰਿਸ਼ਟ ਪਰਤ ਪੇ ਸੋ। ਜਦੋਂ ਅੰਮ੍ਰਿਤ ਦੇ ਵਿੱਚ ਬਹੁਤ ਜ਼ਿਆਦਾ ਤੇਜ ਵਧਿਆ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਲਾਗੇ ਹੀ ਦੋ ਚਿੜੇ ਆ ਗਏ ਨੇ। ਸ੍ਰੀ ਗੁਰ ਦ੍ਰਿਸ਼ਟ ਪਰਤ ਪੇ ਸੋ, ਉਹ ਜਿਹੜੇ ਦੋ ਚਿੜੇ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦਿਖਾਈ ਦਿੱਤੇ। ਇੱਕ ਬਾਸਣ ਮੈਂ ਤਨਕ ਸੋ ਪਾਇਓ, ਤਿੰਨ ਆਗੇ ਤਰ ਤਬੈ ਪਿਲਾਇਓ। ਇੱਕ ਵੱਖਰਾ ਬਰਤਨ ਮੰਗਵਾ ਕੇ ਥੋੜਾ ਜਿਹਾ ਅੰਮ੍ਰਿਤ ਜਿਹੜਾ ਤਿਆਰ ਹੋ ਚੁੱਕਾ ਸੀ ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਛੋਟੇ ਭਾਂਡੇ ਦੇ ਵਿੱਚ ਪਾ ਦਿੱਤਾ ਤੇ ਉਹਨਾਂ ਚਿੜਿਆਂ ਦੇ ਅੱਗੇ ਰੱਖ ਦਿੱਤਾ। ਉਹਨਾਂ ਚਿੜਿਆਂ ਨੇ ਉਸ ਦੇ ਵਿੱਚੋਂ ਅੰਮ੍ਰਿਤ ਨੂੰ ਪਾਣ ਕੀਤਾ, ਅੰਮ੍ਰਿਤ ਨੂੰ ਛਕਿਆ।
ਭਏ ਬੀਰ ਰਸ ਪੀਵਤ ਦੋ, ਯੁੱਧ ਕਰਨ ਲਾਗੇ ਮਿਲ ਸੋ।
ਕਵੀ ਜੀ ਲਿਖਦੇ ਨੇ ਕਿ ਅਜੀਬ ਹੀ ਕੌਤਕ ਹੋਇਆ ਕਿ ਜਦੋਂ ਹੀ ਉਹਨਾਂ ਨੇ ਥੋੜਾ ਜਿਹਾ ਅੰਮ੍ਰਿਤ ਚਿੜਿਆ ਦੋਵਾਂ ਨੇ ਪੀਤਾ ਤੇ ਫਿਰ ਉਹ ਵੀਰਤਾ ਦੇ ਰਸ ਦੇ ਵਿੱਚ ਭਰ ਗਏ ਨੇ। ਦੋਵਾਂ ਨੇ ਇੱਕ ਦੂਜੇ ਦੇ ਨਾਲ ਯੁੱਧ ਕਰਨਾ ਸ਼ੁਰੂ ਕਰ ਦਿੱਤਾ, ਭਾਵ ਕਿ ਲੜਾਈ ਸ਼ੁਰੂ ਕਰ ਦਿੱਤੀ।
ਚੁੰਚਣ ਪੰਖ ਪ੍ਰਹਾਰਨ ਕਰਹੀ, ਪੀਰ ਸਰੀਰ ਨਾ ਉਰ ਮੈਂ ਤਰਹੀ।
ਚੁੰਝਾਂ ਦਾ ਪ੍ਰਹਾਰ ਦੋਵੇਂ ਚਿੜੇ ਇੱਕ ਦੂਜੇ ਦੇ ਉੱਤੇ ਕਰਦੇ ਨੇ, ਪੰਖਾਂ ਨੂੰ ਉਹਨਾਂ ਨੇ ਲਹੂ ਲੁਹਾਣ ਇੱਕ ਦੂਜੇ ਦੇ ਨੂੰ ਕਰ ਦਿੱਤਾ ਹੈ। ਪੀਰ ਸਰੀਰ ਨਾ ਉਰ ਮੈਂ ਤਰਹੀ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਸੇ ਪੀੜਾ ਨੂੰ ਵੀ ਉਹਨਾਂ ਦੋਵਾਂ ਨੇ ਆਪਣੇ ਸਰੀਰ ਦੇ ਉੱਤੇ ਰਤਾ ਵੀ ਨਹੀਂ ਮੰਨਿਆ, ਭਾਵ ਕਿ ਦਰਦ ਨੂੰ ਮਨਾਇਆ ਤੱਕ ਨਹੀਂ ਹੈ। ਚੁੰਝਾਂ ਮਾਰ ਮਾਰ ਕੇ ਪੰਖਾਂ ਨੂੰ ਇੱਕ ਦੂਜੇ ਦੇ ਸਰੀਰਾਂ ਨੂੰ ਲਹੂ ਲੁਹਾਣ ਕਰ ਦਿੱਤਾ ਉਹਨਾਂ ਦੋਵਾਂ ਚਿੜਿਆਂ ਨੇ।
ਰੁਦਰ ਚੁਚਾਤ ਅਦਕ ਤਨ ਮਾਹੀ, ਮਾਰਨ ਮਰਨ ਰੌਦਰ ਰਸ ਚਾਹੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਦੇ ਸਰੀਰਾਂ ਦੇ ਵਿੱਚੋਂ ਬਹੁਤਾ ਜ਼ਿਆਦਾ ਲਹੂ ਚੋਂਦਾ ਹੈ।
ਮਾਰਨ ਮਰਨ ਰੌਦਰ ਰਸ ਚਾਹੀ, ਰੌਦਰ ਰਸ ਦੇ ਵਿੱਚ ਰਚੇ ਹੋਏ ਨੇ, ਮਰਨ ਤੇ ਮਾਰਨ ਦੇ ਵਾਸਤੇ ਤਿਆਰ ਨੇ। ਆਤਿਸ਼ੈ ਘਰ ਸੰਗਰ ਤਿਸ ਕਾਲਾ, ਮ੍ਰਿਤਕ ਭਏ ਪਹੁੰਚੇ ਸੁਰ ਸਾਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਭਿਆਨਕ ਉਹਨਾਂ ਨੇ ਇੱਕ ਦੂਜੇ ਦੇ ਨਾਲ ਲੜਾਈ ਕੀਤੀ, ਸੰਘਰ ਕੀਤਾ, ਜੰਗ ਲੜਿਆ ਤੇ ਲੜਦੇ ਲੜਦੇ ਦੋਵੇਂ ਚਿੜੇ ਆਖਰਕਾਰ ਮੌਤ ਨੂੰ ਪ੍ਰਾਪਤ ਹੋ ਗਏ, ਭਾਵ ਕਿ ਲੜਦਿਆਂ ਲੜਦਿਆਂ ਦੋਵੇਂ ਚਿੜੇ ਮਰ ਗਏ। ਪਹੁੰਚੇ ਸੁਰਸਾਲਾ,
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੰਮ੍ਰਿਤ ਬਾਣ ਕੀਤਾ ਸੀ, ਇਸ ਕਰਕੇ ਸਵਰਗਾਂ ਦੀ ਪੁਰੀ ਦੇ ਵਿੱਚ ਜਾ ਪਹੁੰਚੇ।
ਘਟਕਾ ਲੱਗਦਾ ਚਟਕ ਤਮਾਸ਼ਾ, ਬਿਕਸਤ ਭਏ ਬਵੇਕ ਨਿਵਾਸਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਰੀਬ ਇੱਕ ਘੜੀ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਨ੍ਹਾਂ ਦੋਵਾਂ ਚਿੜਿਆਂ ਦੇ ਯੁੱਧ ਨੂੰ, ਤਮਾਸ਼ੇ ਨੂੰ ਦੇਖਦੇ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਕਿ ਵਿਵੇਕ ਨਿਵਾਸ ਨੇ, ਜੋ ਕਿ ਗਿਆਨ ਦੇ ਘਰ ਨੇ, ਉਹ ਬੜੇ ਪ੍ਰਸੰਨ ਹੋਏ।
ਬਾਹਰ ਪੜਤ ਫੇਰਤ ਸੋ ਕਿਰਪਾਨਾ, ਪਾਇ ਅਮਰਤ ਸੋ ਤੇਜ ਨਿਦਾਨਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫੇਰ ਬਾਣੀ ਨੂੰ ਪੜਿਆ, ਕਿਰਪਾਨ ਨੂੰ ਵਿੱਚ ਫੇਰਿਆ। ਅੰਮ੍ਰਿਤ ਪਾ ਤੇਜ ਨਿਦਾਨਾ, ਭਾਵ ਕਿ ਅੰਮ੍ਰਿਤ ਬਹੁਤ ਹੀ ਜ਼ਿਆਦਾ ਤੇਜ ਦਾ ਨਿਦਾਨ ਹੋ ਚੁੱਕਾ ਸੀ।
ਰਾਮ ਕੋਇਰ ਕਰ ਸੰਤੋ ਸੁਣੀਏ, ਬਾਲ ਬੈਸ ਮੇਰੋ ਤਨ ਜਨੀਏ।
ਹੁਣ ਇਹ ਜਿਹੜੀ ਸਾਰੀ ਕਥਾ ਹੈ, ਇਹ ਰਾਮ ਕੋਇਰ ਜੀ ਜਿਹੜੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮਕਾਲੀ ਸਨ, ਉਹ ਸਾਰਿਆਂ ਸਰੋਤਿਆਂ ਨੂੰ ਸੁਣਾ ਰਹੇ ਨੇ। ਇਹ ਕਵੀ ਸੰਤੋਖ ਸਿੰਘ ਜੀ ਨੇ ਇਸ ਤਰ੍ਹਾਂ ਕਥਾ ਨੂੰ ਬਿਆਨ ਕੀਤਾ ਹੈ ਕਿ ਰਾਮ ਕੋਇਰ ਜੀ ਸਾਰੀ ਵਾਰਤਾ ਸੁਣਾ ਰਹੇ ਨੇ ਸਤਿਗੁਰੂ ਗੋਬਿੰਦ ਸਿੰਘ ਦੀ, ਜਿਨ੍ਹਾਂ ਦਾ ਨਾਮ ਬਾਅਦ ਦੇ ਵਿੱਚ ਅੰਮ੍ਰਿਤ ਛਕਣ ਤੋਂ ਬਾਅਦ ਗੁਰਬਖਸ਼ ਸਿੰਘ ਪ੍ਰਸਿੱਧ ਹੈ, ਪਰ ਆਮ ਤੌਰ ਦੇ ਉੱਤੇ ਗੁਰਬਖਸ਼ ਸਿੰਘ ਦੇ ਨਾਲੋਂ ਰਾਮ ਕੋਇਰ ਜਿਹੜਾ ਨਾਮ ਹੈ ਉਹ ਬਹੁਤਾ ਪ੍ਰਸਿੱਧ ਹੈ। ਰਾਮ ਕੋਇਰ ਜੀ ਸੁਣਾਉਂਦੇ ਸਾਖੀ ਕਹਿੰਦੇ ਨੇ ਕਿ ਹੇ ਸੰਤ ਜਨੋ ਸੁਣੋ, ਬਾਲ ਬੈਸ ਮੇਰੋ ਤਨ ਜਨੀ ਹੈ। ਉਸ ਵੇਲੇ ਮੇਰੀ ਛੋਟੀ ਉਮਰਾ ਸੀ, ਭਾਵ ਕੇ ਮੈਂ ਛੋਟਾ ਬੱਚਾ ਸਾਂ ਜਦੋਂ ਸਤਿਗੁਰਾਂ ਨੇ ਅੰਮ੍ਰਿਤ ਨੂੰ ਤਿਆਰ ਕੀਤਾ, ਤੇ ਰਾਮ ਕੋਇਰ ਜੀ ਕਹਿੰਦੇ ਨੇ ਮੈਂ ਉਸ ਵੇਲੇ ਲਾਗੇ ਹੀ ਸਾਂ।
ਇਸ ਵੇ ਦੇ ਅੰਮ੍ਰਿਤ ਗੁਰੂ ਬਣਾਏ।
ਰਾਮ ਕੋਇਰ ਜੀ ਕਹਿੰਦੇ ਨੇ ਕਿਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਨੂੰ ਤਿਆਰ ਕੀਤਾ ਸੀ।
ਚਟਕ ਆਪ ਮੈਂ ਲਰ ਕਰ ਮਾਰੇ, ਦੀਰਗ ਤੇਜ ਤਾਸ ਮੈਂ ਧਰੇ।
ਜਦੋਂ ਦੋ ਚਿੜੇ ਆਪਸ ਦੇ ਵਿੱਚ ਲੜ ਲੜ ਕੇ ਮਰ ਗਏ, ਤੇ ਫੇਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਕਿ ਇਸ ਅੰਮ੍ਰਿਤ ਦੇ ਵਿੱਚ ਬਹੁਤ ਵੱਡਾ ਤੇਜ ਆ ਗਿਆ।
ਜਲ ਮੈਂ ਭੜਤ ਕਿਰਪਾਨ ਫਿਰੇ ਹੈ, ਪਾਹੁਲ ਖੰਡੇ ਕੀ ਅਬ ਦੈ ਹੈ।
ਭਾਵ ਕੇ ਪਾਣੀ ਦੇ ਵਿੱਚ ਕਿਰਪਾਨ ਨੂੰ ਫੇਰਿਆ, ਬਾਣੀਆਂ ਨੂੰ ਪੜਿਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਤਿਆਰ ਕੀਤਾ ਅੰਮ੍ਰਿਤ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਅੰਮ੍ਰਿਤ ਛਕਾਉਣਾ ਚਾਹੁੰਦੇ ਸਨ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਗੱਲ ਦੀ ਵਿਚਾਰ ਕੀਤੀ ਹੈ ਕਿ ਤੇਜ ਅੰਮ੍ਰਿਤ ਦੇ ਵਿੱਚ ਇੰਨਾ ਜ਼ਿਆਦਾ ਵਧ ਗਿਆ ਕਿ ਚਿੜੇ ਇੱਕ ਦੂਜੇ ਦੇ ਨਾਲ ਲੜਦਿਆਂ ਲੜਦਿਆਂ ਮਰ ਗਏ।
ਇਹ ਵਿਚਾਰ ਬਹੁ ਲੀਨ ਪਤਾਸੇ।
ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਵਿਚਾਰ ਕੀਤੇ, ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਥੋੜੇ ਪਤਾਸੇ ਮੰਗਵਾਏ।
ਚਟਕ ਰੁਖ ਲਖ ਜਲ ਮੈਂ ਪਾਏ, ਸ੍ਰੀ ਸਤ ਗੁਰ ਅਵ ਲੋਕ ਅਲਾਏ।
ਭਾਵ ਕੇ ਚਿੜਿਆਂ ਵਾਲੇ ਰੁੱਖ ਨੂੰ ਜਾਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਪਤਾਸੇ ਫਿਰ ਪਾਣੀ ਦੇ ਵਿੱਚ ਪਾ ਦਿੱਤੇ।
ਸ੍ਰੀ ਸਤਿਗੁਰ ਅਵਲੋਕ ਅਲਾਏ।
ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਸੁਣਾ ਕੇ ਸਾਰਿਆਂ ਨੂੰ ਆਖਿਆ,
ਕਹਿੰਦੇ ਨੇ ਨੀਰ ਵਿਖੇ ਪਾਈ ਮਧੁਰਾਈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਨੀਰ ਦੇ ਵਿੱਚ, ਪਾਣੀ ਦੇ ਵਿੱਚ ਮਿਠਾਸ ਪਾ ਦਿੱਤੀ ਹੈ, ਭਾਵ ਕੇ ਪਤਾਸੇ ਪਾ ਦਿੱਤੇ ਨੇ।
ਨਾਤਰ ਪੰਥ ਹੋਏ ਬੜ ਕਰੂਰਾ, ਤੇਜ ਕ੍ਰੋਧ ਕਲਹਾ ਕਰ ਪੂਰਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਸੁਣਾ ਕੇ ਕਹਿੰਦੇ ਨੇ ਕਿ ਜੇਕਰ ਮੈਂ ਇਹ ਮਿਠਾਸ ਪਤਾਸਿਆਂ ਦੀ ਇਸ ਦੇ ਵਿੱਚ ਨਾ ਪਾਉਂਦਾ, ਤੇ ਫੇਰ ਜਿਹੜਾ ਖਾਲਸਾ ਪੰਥ ਪੈਦਾ ਹੋਣਾ ਸੀ ਉਹ ਬੜਾ ਜ਼ਾਲਮ ਹੋਣਾ ਸੀ।
ਤੇਜ ਕ੍ਰੋਧ ਕਲਹਾ ਕਰ ਪੂਰਾ,
ਵੱਡਾ ਤੇਜ ਕ੍ਰੋਧ ਦੇ ਨਾਲ ਉਹਨਾਂ ਦੇ ਵਿੱਚ ਹੋਣਾ ਸੀ।
ਕਲਹਾ ਕਰ ਪੂਰਾ,
ਭਾਵ ਕੇ ਲੜਾਈ ਹਮੇਸ਼ਾ ਚੱਲਦੀ ਰਹਿਣੀ ਸੀ।
ਆਪਣ ਬੇਗਾਨਾ ਸਮਝਤ ਨਾਹੀ, ਕਰਤ ਜੰਗ ਦਿਨ ਰਹਿਣ ਬੇਤਾਹੀ।
ਇਹਨਾਂ ਨੇ ਆਪਣੇ ਤੇ ਬੇਗਾਨੇ ਦੇ ਭਾਵ ਨੂੰ ਬਿਲਕੁਲ ਵੀ ਨਹੀਂ ਸੀ ਸਮਝਣਾ। ਜੰਗ ਰਾਤ ਦਿਨ ਕਰਦੇ ਹੀ ਬਤੀਤ ਕਰਨਾ ਸੀ, ਭਾਵ ਕੇ ਜੰਗਾਂ ਦੇ ਵਿੱਚ ਹੀ ਦਿਨ ਰਾਤ ਬਤੀਤ ਹੋਣੇ ਸਨ। मिले आपस में मोह न करहिं, रेशमो परे शस्त्र पर हरहिं। फिर आपस दे विचे इन्हां ने किसे ने भी एक दूजे दे नाल मोह नूं तारण नहीं सी करना, गुस्से दे नाल हमेशा परे रहना सी ते हथियारां दा एक दूजे दे उते प्रहार करना सी। अब मिष्टान जो पायो एही, या ते प्यार परस पर होही। सतगुरु गोविंद सिंह सच्चे पातशाह जी कहिंदे ने इस करके इस वेले मिठत पा दिती है इस अमृत दे विच, इस करके आपस दे विच परस्पर इन्हां दा प्यार होवेगा। भाव के जेकर पतासियां दी मिठास पाई ना जांदी ते फिर लड़ाई ही लड़ाई हुंदी, एक दूजे दे भाव नूं बिलकुल भी ना तकदे। पर इह जिहड़ी मिठत पा दिती है, ਇਹ ਜਿਹੜੀ ਮਿਠਾਸ ਪਾ ਦਿੱਤੀ ਹੈ, ਸਤਿਗੁਰੂ ਜੀ ਕਹਿੰਦੇ ਨੇ ਇਹਦਾ ਇਹ ਅਸਰ ਹੋਵੇਗਾ ਕਿ ਪਰਸਪਰ ਸਿੱਖ ਇੱਕ ਦੂਜੇ ਦੇ ਨਾਲ ਪ੍ਰੇਮ ਭਾਵ ਕਰਨ ਵਾਲੇ ਹੋਣਗੇ। ਇਮ ਕਹਿ ਆਪਣੇ ਪੰਚੋਂ ਪਿਆਰੇ, ਦੇਖਣ ਖਰੇ ਕਰੇ ਅਗਵਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸਾ ਬਚਨ ਕੀਤਾ ਤੇ ਦੇਖਿਆ ਕਿ ਜਿਹੜੇ ਪੰਜ ਪਿਆਰੇ ਸਤਿਗੁਰਾਂ ਨੇ ਚੁਣੇ ਨੇ ਉਹ ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਕੇ ਖਲੋਤੇ ਨੇ। ਕਮਲ ਪਾਣ ਅਮਰਤ ਕੋਲੀਨੋ, ਦੇ ਕਰ ਤਿੰਨ ਪਿਆਵਨ ਕੀਨੋ। ਆਪਣੇ ਹਸਤ ਕਮਲ ਦੇ ਵਿਚ ਸਤਿਗੁਰਾਂ ਨੇ ਅੰਮ੍ਰਿਤ ਵਾਲੇ ਬਾਟੇ ਨੂੰ ਚੁੱਕਿਆ ਹੈ। ਦੇ ਕਰ ਤਿੰਨ ਪਿਆਵਣ ਕੀਨੋ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਰ ਕਵਲ ਦੇ ਨਾਲ ਉਹਨਾਂ ਨੂੰ ਵਾਰੀ ਵਾਰੀ ਅੰਮ੍ਰਿਤ ਪਿਆਉਣਾ ਸ਼ੁਰੂ ਕੀਤਾ। ਲੋਚਣ ਮੈਂ ਛਿਰਕੇ ਪੁਨ ਮਾਰੇ, ਕੇਸ ਜੂੜ ਮੈਂ ਅੰਜਲ ਡਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਪੰਜ ਚੁਲੇ ਪਿਆਏ ਨੇ ਤੇ ਫਿਰ ਪੰਜ ਪੰਜ ਹੀ ਅੱਖਾਂ ਦੇ ਵਿਚ ਅੰਮ੍ਰਿਤ ਦੇ ਛਿੱਟੇ ਮਾਰੇ ਨੇ, ਤੇ ਫਿਰ ਪੰਜ ਪੰਜ ਹੀ ਜਿਹੜੇ ਛਿੱਟੇ ਨੇ ਕੇਸਾਂ ਦੇ ਵਿਚ ਭਾਵ ਕੇ ਜੂੜੇ ਵਾਲੀ ਜਗ੍ਹਾ ਦੇ ਉੱਤੇ ਮਾਰੇ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਅੰਮ੍ਰਿਤ ਛਕਾਇਆ। ਪੰਜਾਂ ਵਿਚੋਂ ਇੱਕ ਇੱਕ ਨੂੰ ਲੈ ਕੇ ਜੀ, ਬੀਰ ਆਸਣ ਚਾਹੇ ਬਠਾਰ ਕਰਕੇ, ਪਹਿਲੇ ਪੰਜ ਪੰਜ ਚੁਲੇ ਛਕਾ ਹੱਥੀ, ਫਿਰ ਨੇਤਰਾਂ ਦੇ ਉੱਤੇ ਡਾਰ ਕਰਕੇ। ਪੰਜ ਪੰਜ ਹੀ ਕੇਸਾਂ ਦੇ ਵਿੱਚ ਛਿੜਕੇ, ਬੋਲੇ ਵਾਹਿਗੁਰੂ ਫਤਿਹ ਉਚਾਰ ਕਰਕੇ। ਚੁਲੇ ਚੁਲੇ ਨਾਲ ਅਖਵਾਈ ਗਏ, ਫਤਿਹ ਵਾਹਿਗੁਰੂ ਪੂਰੀ ਨਿਤਾਰ ਕਰਕੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਾਲ ਦੀ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਚੁਲੇ ਛਕਾਈ ਜਾਂਦੇ ਨੇ ਤੇ ਨਾਲ ਉਹੀ ਰੀਤ ਪੂਰੀ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਤੇ ਜਿਹੜਾ ਸਿੰਘ ਛਕਦਾ ਹੋਵੇ ਉਹ ਫਿਰ ਦੁਹਰਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਸੇ ਤਰੀਕੇ ਦੇ ਨਾਲ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ। ਉਸੇ ਰੀਤੀ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਛਕਾਇਆ, ਪਰ ਉਸ ਵੇਲੇ ਇਤਿਹਾਸ ਦੇ ਵਿਚ ਕਿਤੇ ਵੀ ਐਸਾ ਪਰੂਫ ਨਹੀਂ ਮਿਲਦਾ, ਕਿਤੇ ਵੀ ਐਸਾ ਬਿਆਨ ਨਹੀਂ ਮਿਲਦਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬੀਬੀਆਂ ਨੂੰ ਭਾਵ ਕੇ ਮਾਈਆਂ ਨੂੰ ਵੀ ਅੰਮ੍ਰਿਤ ਛਕਾਇਆ ਹੋਵੇ। ਕੋਈ ਇਤਿਹਾਸ ਇਸ ਗੱਲ ਦੀ ਗਵਾਹੀ ਨਹੀਂ ਦਿੰਦਾ, ਪਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਜਿਨ੍ਹਾਂ ਨੇ ਸਿੰਘਾਂ ਦੇ ਨਾਲ ਨਾਲ ਬੀਬੀਆਂ ਨੂੰ ਵੀ ਅੰਮ੍ਰਿਤ ਛਕਵਾਇਆ, ਅੰਮ੍ਰਿਤ ਦੀ ਦਾਤ ਦਿੱਤੀ। ਤੇ ਇਸ ਮਤ ਦੇ ਅਨੁਸਾਰ ਜਦੋਂ ਅੰਮ੍ਰਿਤ ਛਕਾਉਂਦਾ ਹੈ ਸਿੰਘ ਉਹ ਕਹਿੰਦਾ ਬੋਲ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੇ ਸਿੰਘ ਹੁੰਦਾ ਹੈ ਇਸੇ ਵਾਕ ਨੂੰ ਦੁਹਰਾਉਂਦਾ, ਪਰ ਜੇ ਛਕਣ ਵਾਲੀ ਬੀਬੀ ਹੁੰਦੀ ਹੈ ਉਹ ਫਿਰ ਸਤਿ ਸ੍ਰੀ ਅਕਾਲ ਬਣਾਉਂਦੀ ਹੈ। ਇਹ ਰੀਤੀ ਹੈ ਨਾਮਧਾਰੀ ਪੰਥ ਦੇ ਵਿਚ ਮਰਯਾਦਾ, ਦੂਜਿਆਂ ਦੀ ਰੀਤੀ ਦਾ ਮੈਨੂੰ ਪਤਾ ਨਹੀਂ, ਪਰ ਇਸ ਤਰ੍ਹਾਂ ਹੁੰਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਉਸ ਵੇਲੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਲ ਉਹਨਾਂ ਨੂੰ ਉਪਦੇਸ਼ ਵੀ ਦਿੱਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਉਪਦੇਸ਼ ਦੇ ਬਾਰੇ ਇਸ ਤਰ੍ਹਾਂ ਬਿਆਨ ਕਰਦੇ ਨੇ।
ਤੁਸੀਂ ਪੰਜੇ ਹੋਏ ਹੁਣ ਰੂਪ ਮੇਰਾ,
ਵਿੱਚ ਭੇਦ ਨਾ ਮੂਲ ਰਖਾਵ ਨਾ ਜੀ, ਜਾਤ ਪਾਤ ਪਿਛਲੀ ਸਭ ਮਿਟ ਗਈ, ਵਰਣ ਖਾਲਸਾ ਹੁਣ ਅਖਵਾਵ ਨਾ ਜੀ, ਨਾਈ ਛਿੰਬਾ ਤੇ ਚੋਰ ਨਾ ਰਿਹਾ ਕੋਈ, ਇੱਕ ਗੋਤ ਦੇ ਸਿੰਘ ਸਦਾਵਣਾ ਜੀ, ਰੋਟੀ ਬੇਟੀ ਦੀ ਰੱਖਣੀ ਸਾਂਝ ਤੁਸਾਂ, ਪਿਆਰ ਵਾਂਗ ਭਰਾਵਾਂ ਵਧਾਵਣਾ ਜੀ, ਜਨਮ ਮਰਨ ਪਿਛਲੇ ਸਭ ਮੇਟ ਕਰਕੇ, ਨਵਾਂ ਜਨਮ ਹੋਇਆ ਰੱਖੋ ਭਾਵਨਾ ਜੀ, ਅਨੰਦਪੁਰ ਵਾਸੀ ਜਨਮ ਕੇਸ ਗਣਦਾ, ਕੋਈ ਪੁੱਛੇ ਇਹੋ ਬਤਾਵਨਾ ਜੀ, ਹੈ ਖੰਡੇ ਦਾ ਅੰਮ੍ਰਿਤ ਤੁਸਾਂ ਛਕਿਆ, ਬਣ ਸਿੰਘ ਹੋ ਸਿੰਘ ਦਿਖਾਵਣਾ ਜੀ, ਦਾਸ ਮਲ ਤੇ ਰਾਮਨਾ ਨਾਮ ਲੈਣਾ, ਆਪੋ ਵਿੱਚ ਕਰ ਸਿੰਘ ਬੁਲਾਵਣਾ ਜੀ, ਸਜੇ ਖਾਲਸਾ ਖਾਲਸਾ ਬਣੇ ਰਹਿਣਾ, ਭਰਮ ਜਾਲ ਨਾ ਪੈਰ ਫਸਾਵਣਾ ਜੀ, ਸਿਰ ਜਾਏ ਤੇ ਜਾਏ ਕਰਤਾਰ ਸਿੰਘਾ, ਸਿੱਖੀ ਸਿਦਕ ਨੂੰ ਤੋੜ ਨਿਭਾਵਣਾ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਅੰਮ੍ਰਿਤ ਛਕਾਉਣ ਤੋਂ ਬਾਅਦ ਸਤਿਗੁਰਾਂ ਨੇ ਇਹ ਉਪਦੇਸ਼ ਦਿੱਤਾ ਹੈ ਕਿ ਤੁਹਾਡਾ ਸਿਰ ਤੇ ਭਾਵੇਂ ਚਲੇ ਜਾਵੇ, ਪਰ ਤੁਹਾਡਾ ਸਿੱਖੀ ਸਿਦਕ ਤੋੜ ਨਿਭਣਾ ਚਾਹੀਦਾ, ਇਹ ਕਦੇ ਟੁੱਟਣਾ ਨਹੀਂ ਚਾਹੀਦਾ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਬਚਨ ਕੀਤਾ ਕਿ ਅੱਜ ਤੋਂ ਬਾਅਦ ਤੁਸੀਂ ਆਪਣੇ ਨਾਵਾਂ ਦੇ ਪਿੱਛੇ ਸਿੰਘ ਸ਼ਬਦ ਨੂੰ ਜੋੜਨਾ। ਵਾਸੀ ਨਾਮ ਬੂਝ ਬੇਕੀਨ, ਪ੍ਰਥਮ ਦਇਆ ਸਿੰਘ ਕਹਿ ਦੀਨ। ਫੇਰ ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਮੈਂ ਤੁਹਾਡੇ ਤੋਂ ਤੁਹਾਡੇ ਪਿੰਡ ਦਾ ਨਾਮ ਪੁੱਛਾਂਗਾ, ਤੁਹਾਡਾ ਨਾਮ ਪੁੱਛਾਂਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਸੀਂ ਆਪਣੇ ਨਾਮ ਦੱਸਣੇ ਨੇ, ਪਰ ਨਾਮ ਦੇ ਨਾਲ ਸਿੰਘ ਸ਼ਬਦ ਨੂੰ ਜੋੜਨਾ ਹੈ। ਉਸ ਵੇਲੇ ਸਾਰਿਆਂ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਇਆ ਰਾਮ ਨੂੰ ਪੁੱਛਿਆ, ਫਿਰ ਉਸ ਨੇ ਹੱਥ ਜੋੜ ਕੇ ਇਸ ਤਰ੍ਹਾਂ ਆਖਿਆ, ਕਹਿੰਦਾ ਲਵਪੁਰ ਜਨਮ ਬਸਨ ਕੋ ਧਾਮੋ, ਦਇਆ ਸਿੰਘ ਗੁਰੂ ਬਖਸ਼ੋ ਨਾਮੋ। ਹੱਥ ਜੋੜ ਕੇ ਆਖਿਆ ਕਿ ਸੱਚੇ ਪਾਤਸ਼ਾਹ, ਮੈਂ ਲਾਹੌਰ ਦਾ ਰਹਿਣ ਵਾਲਾ ਹਾਂ, ਮੇਰਾ ਉੱਥੇ ਜਨਮ ਹੋਇਆ, ਤੇ ਸੱਚੇ ਪਾਤਸ਼ਾਹ ਦਇਆ ਸਿੰਘ ਗੁਰ ਬਖਸ਼ੋ ਨਾਮੋ। ਹੇ ਗੁਰੂ ਜੀ, ਤੁਸੀਂ ਮੈਨੂੰ ਨਵਾਂ ਨਾਮ ਬਖਸ਼ਿਸ਼ ਕੀਤਾ, ਮੇਰਾ ਨਾਮ ਦਇਆ ਸਿੰਘ। ਦੂਸਰ ਕਹਿਓ ਹਸਤਨਾਪੁਰ ਕੋ, ਨਾਮ ਧਰਮ ਸਿੰਘ ਮੈਂ ਸਿੱਖ ਗੁਰ ਕੋ। ਦੂਸਰੇ ਪਿਆਰੇ ਨੇ ਹੱਥ ਜੋੜ ਕੇ ਆਖਿਆ ਕਿ ਸੱਚੇ ਪਾਤਸ਼ਾਹ, ਮੈਂ ਹਸਤਨਾਪੁਰੀ ਦਾ ਰਹਿਣ ਵਾਲਾ ਹਾਂ, ਮੇਰਾ ਨਾਮ ਧਰਮ ਸਿੰਘ ਹੈ। ਤ੍ਰਿਤੀਏ ਪਣਤ ਭਇਓ ਪ੍ਰਭ ਪਾਸੀ, ਪੁਰੀ ਦਵਾਰਕਾ ਹੈ ਮਮ ਵਾਸੀ। ਤੀਜਾ ਪਿਆਰਾ ਜਰਾ ਸਤਿਗੁਰਾਂ ਦੇ ਲਾਗੇ ਹੋਇਆ ਤੇ ਕਹਿੰਦਾ, ਹੈ ਸੱਚੇ ਪਾਤਸ਼ਾਹ, ਮੈਂ ਦਵਾਰਕਾਪੁਰੀ ਦਾ ਵਾਸੀ ਹਾਂ। ਮੋਕਮ ਸਿੰਘ ਨਾਮ ਹੈ ਮੋਰਾ, ਚਤੁਰਥ ਬੋਲਿਓ ਸਿੱਖ ਕਰ ਜੋਰਾ। ਕਹਿੰਦਾ ਕਿ ਸੱਚੇ ਪਾਤਸ਼ਾਹ, ਮੇਰਾ ਨਾਮ ਮੋਕਮ ਸਿੰਘ ਹੈ। ਫਿਰ ਹੱਥ ਜੋੜ ਕੇ ਚੌਥੇ ਨੇ ਬੇਨਤੀ ਕੀਤੀ, ਬਿਦਰਪੁਰੀ ਵਾਸੀ ਪਹਿਚਾਨੋ, ਸਾਹਿਬ ਸਿੰਘ ਨਾਮ ਮਮ ਜਾਨੋ। ਫਿਰ ਉਸਨੇ ਆਖਿਆ ਕਿ ਮੈਂ ਬਿਦਰਪੁਰੀ ਦਾ ਵਾਸੀ ਹਾਂ, ਸੱਚੇ ਪਾਤਸ਼ਾਹ, ਮੇਰਾ ਨਾਮ ਤੁਸੀਂ ਸਾਹਿਬ ਸਿੰਘ ਜਾਣੋ। ਪੰਚਮ ਕਹਿਵਾਸੀ ਜਗਨਾਥ, ਹਿੰਮਤ ਸਿੰਘ ਨਾਮ ਹੇ ਨਾਥ। ਪੰਜਵਾਂ ਪਿਆਰਾ ਬੋਲਿਆ, ਸੱਚੇ ਪਾਤਸ਼ਾਹ, ਮੈਂ ਜਗਨਨਾਥਪੁਰੀ ਦਾ ਰਹਿਣ ਵਾਲਾ ਹਾਂ, ਹੇ ਨਾਥ ਜੀ, ਹੇ ਸਵਾਮੀ ਜੀ, ਮੇਰਾ ਨਾਮ ਹਿੰਮਤ ਸਿੰਘ ਹੈ। ਇਮ ਸਭ ਦਿਸ਼ ਕੇ ਗੁਰੂ ਸਕੇਲੇ, ਚਾਰੋਂ ਬਰਨ ਏਕ ਕਰ ਮੇਲੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚਾਰੇ ਦਿਸ਼ਾਵਾਂ ਦੇ ਵਿੱਚੋਂ ਇਹ ਜਿਹੜੇ ਸਿੰਘ ਪੰਜ ਸਨ, ਇਹ ਚੁਣੇ ਸਨ, ਚਾਰੋਂ ਬਰਨ ਏਕ ਕਰ ਮੇਲੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਾਤੀਆਂ ਦੇ ਭੇਦ ਭਾਵ ਨੂੰ ਮਿਟਾ ਦਿੱਤਾ ਸੀ, ਕਿਉਂਕਿ ਇਸ ਤਰ੍ਹਾਂ ਦਾ ਹੀ ਪ੍ਰਮਾਣ ਹੈ ਕਿ ਪੰਜੇ ਜਿਹੜੇ ਪਿਆਰੇ ਨੇ ਉਹ ਵੱਖਰੀਆਂ ਵੱਖਰੀਆਂ ਜਾਤੀਆਂ ਦੇ ਨੇ। ਇਹਨਾਂ ਦੇ ਵਿੱਚ ਖੱਤਰੀ ਹੈ, ਇਹਦੇ ਵਿੱਚ ਛਿੰਬਾ ਜਾਤੀ ਹੈ, ਨਾਈ ਹੈ, ਝਿਓਰ ਹੈ, ਜੱਟ ਹੈ, ਇਹ ਪੰਜ ਜਾਤੀਆਂ ਦੇ ਪੰਜਾਂ ਪਿਆਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੁਣਿਆ ਸੀ। ਚਾਰੋਂ ਵਰਣ ਏਕ ਕਰ ਮੇਲੇ, ਭਾਵ ਕਿ ਇਹਨਾਂ ਜਾਤਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਿਟਾਇਆ।
ਅਬ ਕੇ ਕਹੋ ਅਨੰਦਪੁਰ ਵਾਸੀ, ਪੰਚੋ ਨਾਮ ਧਾਰੇ ਗੁਣ ਰਾਸੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਜਾਂ ਦੇ ਨਾਵਾਂ ਦੇ ਪਿੱਛੇ ਸਿੰਘ ਸ਼ਬਦ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋੜਿਆ ਤੇ ਫਿਰ ਸਤਿਗੁਰਾਂ ਨੇ ਇੱਕ ਹੋਰ ਹੁਕਮ ਕੀਤਾ। ਕਹਿੰਦੇ ਨੇ ਅਬ ਤੇ ਕਹੋ ਅਨੰਦਪੁਰ ਵਾਸੀ, ਕਹਿੰਦੇ ਨੇ ਕਿ ਅੱਜ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਆਖਣਾ ਹੈ ਕਿ ਅਸੀਂ ਅਨੰਦਪੁਰ ਦੇ ਵਾਸੀ ਹਾਂ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਬਚਨ ਆਉਂਦਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਜੇ ਹੋਏ ਜਿਹੜੇ ਸਿੰਘ ਨੇ ਉਹ ਆਪਣੇ ਆਪ ਨੂੰ ਕਿਹਾ ਕਰਦੇ ਸਨ ਕਿ ਪਿਤਾ ਗੁਰੂ ਗੋਬਿੰਦ ਸਿੰਘ, ਅਨੰਦਪੁਰ ਮਾਤਰ ਭੂਮੀ, ਸਾਹਿਬ ਦੇਵਾਂ ਮਾਤਾ, ਖਾਲਸੇ ਦੀ ਜਾਤ ਪਾਤ ਕੋਈ ਨਹੀਂ। ਭਾਵ ਕਿ ਪਿਤਾ ਸਾਡਾ ਗੁਰੂ ਗੋਬਿੰਦ ਸਿੰਘ ਹੈ, ਮਾਤਾ ਸਾਹਿਬ ਦੇਵਾਂ ਤੇ ਵਾਸੀ ਅਨੰਦਪੁਰ ਦੇ ਹਾਂ, ਖਾਲਸੇ ਦੀ ਜਾਤ ਪਾਤ ਕੋਈ ਨਹੀਂ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਰੀਤੀ ਦੇ ਨਾਲ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਸੰਤ ਖਾਲਸਾ ਸਾਜਿਆ ਸੀ ਉਸ ਵੇਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਿੰਘ ਵੀ ਐਸਾ ਹੀ ਆਖਿਆ ਕਰਦੇ ਸਨ। ਉਹ ਕਹਿੰਦੇ ਸਨ ਪਿਤਾ ਸਾਡਾ ਰਾਮ ਸਿੰਘ ਹੈ, ਭੈਣੀ ਸਾਹਿਬ ਸਾਡਾ ਪਿੰਡ ਹੈ ਤੇ ਖਾਲਸੇ ਦੀ ਜਾਤ ਪਾਤ ਕੋਈ ਨਹੀਂ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਇੱਕ ਸਮੇਂ ਅਨੰਦਪੁਰ ਦੇ ਵਿੱਚ ਜਿਹੜਾ ਗੋਰਾ ਅਫਸਰ ਸੀ ਉਹਨੇ ਪੁੱਛਣਾ ਸ਼ੁਰੂ ਕੀਤਾ ਪਰ ਕਿਸੇ ਵੀ ਨਾਮਧਾਰੀ ਸਿੰਘ ਨੇ ਕੋਈ ਪਿੰਡ ਥੋ ਦਾ ਪਤਾ ਨਾ ਦਿੱਤਾ। ਅਖੀਰ ਦੇ ਵਿੱਚ ਸ਼ਾਮਾਂ ਦੇ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਇੱਕ ਸਿੱਖ ਬੋਲਿਆ ਨਾਮਧਾਰੀ ਕਿ ਮੇਰਾ ਪਿਤਾ ਰਾਮ ਸਿੰਘ ਹੈ, ਮੇਰਾ ਪਿੰਡ ਭੈਣੀ ਸਾਹਿਬ ਹੈ, ਹੋਰ ਕਿਸੇ ਨੇ ਕੁਝ ਨਹੀਂ ਦੱਸਿਆ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੁਸੀਂ ਅੱਜ ਤੋਂ ਬਾਅਦ ਆਖਣਾ ਕਿ ਸਾਡਾ ਪਿੰਡ ਅਨੰਦਪੁਰ ਹੈ, ਆਪਣੇ ਪਿਛਲੇ ਪਿੰਡਾਂ ਨੂੰ ਭੁੱਲੀ ਜਾਓ। ਸ੍ਰੀ ਗੁਰ ਪੁੰਨ ਸਾਹਿਬ ਰਹਿਤ ਬਤਾਈ, ਜਿਸ ਤੇ ਸਦਾ ਆਨੰਦ ਕੋ ਪਾਈ। ਅੰਮ੍ਰਿਤ ਛਕਾਉਣ ਤੋਂ ਬਾਅਦ ਫਿਰ ਇੱਕ ਰਹਿਤ ਮਰਿਆਦਾ ਵੀ ਹੁੰਦੀ ਹੈ, ਉਸ ਰਹਿਤ ਦੇ ਉੱਤੇ ਚੱਲਣਾ ਚਾਹੀਦਾ ਜਿਹਦੇ ਨਾਲ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਰਹਿਤ ਕਵੀ ਜੀ ਲਿਖਦੇ ਨੇ ਕਿ ਦੱਸੀ ਜਿਹਦੇ ਨਾਲ ਆਨੰਦ ਦੀ ਪ੍ਰਾਪਤੀ ਹੋਵੇ, ਜਿਹਨੂੰ ਆਮ ਕਰਕੇ ਆਪਾਂ ਨਾਮਧਾਰੀ ਸੰਪਰਦਾ ਦੇ ਵਿੱਚ ਕਹਿ ਦਿੰਦੇ ਹਾਂ ਮਰਿਆਦਾ। ਰਹਿਤ ਦਾ ਨਾਮ ਹੀ ਮਰਿਆਦਾ।
ਮੀਣੇ ਯਾਰ ਮਸਾਂਦ ਧੀਰ ਮਲੀਏ, ਕੁੜੀ ਮਾਰ ਰਮ ਰਹੀਏ ਨਾ ਮਿਲੀਏ।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਰਿਆਦਾ ਦੱਸਦੇ ਨੇ, ਰਹਿਤ ਦੱਸਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੀਣਿਆਂ ਦੇ ਨਾਲ ਨਹੀਂ ਮਿਲਣਾ। ਜਿਹੜੇ ਪ੍ਰਿਥੀ ਚੰਦੀਏ ਨੇ ਉਹਨਾਂ ਨੂੰ ਮੀਣੇ ਆਖਿਆ ਜਾਂਦਾ, ਮੀਣਿਆਂ ਦੇ ਨਾਲ ਮਿਲਾਪ ਨਹੀਂ ਰੱਖਣਾ। ਜਿਹੜੇ ਮਸੰਦ ਧੀਰ ਮਲਦੇ ਨੇ ਉਹਨਾਂ ਧੀਰ ਮਲੀਆਂ ਦੇ ਨਾਲ ਵੀ ਮਿਲਾਪ ਨਹੀਂ ਰੱਖਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਰਾਮ ਰਾਏ ਦੇ ਜਿਹੜੇ ਰਾਮ ਰਹੀਏ ਨੇ ਉਹਨੂੰ ਮੰਨਣ ਵਾਲੇ ਨੇ ਉਹਨਾਂ ਦੇ ਨਾਲ ਵੀ ਮਿਲਾਪ ਨਹੀਂ ਰੱਖਣਾ। ਕੁੜੀ ਮਾਰ, ਇਸ ਤੋਂ ਇਲਾਵਾ ਜਿਹੜੇ ਲੜਕੀਆਂ ਨੂੰ ਮਾਰਦੇ ਨੇ, ਕੁੜੀਆਂ ਨੂੰ ਮਾਰਦੇ ਨੇ, ਉਹਨਾਂ ਦੇ ਨਾਲ ਵੀ ਮਿਲਾਪ ਨਹੀਂ ਰੱਖਣਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੁਕਮਨਾਮਿਆਂ ਦੇ ਵਿੱਚ ਬਹੁਤ ਕੁਝ ਲਿਖਿਆ ਹੋਇਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੁਕਮਨਾਮੇ ਦੇ ਵਿੱਚ ਲਿਖਿਆ, ਹੋਰ ਜੀ ਕਿਸੇ ਨੇ ਧੀ ਪੈਣ ਦਾ ਪੈਸਾ ਨਹੀਂ ਲੈਣਾ, ਬੱਟਾ ਨਹੀਂ ਕਰਨਾ, ਸਦਾ ਗੁਰੂ ਗੁਰੂ ਜਪਦੇ ਰਹਿਣਾ। ਇਹ ਪਹਿਲੇ ਹੁਕਮਨਾਮੇ ਦੇ ਵਿੱਚ ਸਤਿਗੁਰਾਂ ਨੇ ਲਿਖਿਆ। ਇੱਕ ਹੋਰ ਹੁਕਮਨਾਮੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਲੜਕੀ ਦੇ ਨਾਂ ਮਾਰਨ ਦਾ ਜ਼ਿਕਰ ਕਰਦੇ ਨੇ। ਸਤਿਗੁਰੂ ਜੀ ਲਿਖਦੇ ਨੇ ਜੋ ਲੜਕੀ ਮਾਰੇ ਵੇਚੇ ਬੱਟਾ ਕਰੇ, ਤਿਸ ਦੇ ਹੱਥ ਦਾ ਅੰਨ ਜਲ ਗ੍ਰਹਿਣ ਨਹੀਂ ਕਰਨਾ। ਭਾਵ ਕਿ ਜਿਹੜਾ ਕੁੜੀ ਨੂੰ ਮਾਰਦਾ ਜਾਂ ਵੇਚਦਾ ਜਾਂ ਵੱਟਾ ਕਰਦਾ, ਉਸ ਮਨੁੱਖ ਦੇ ਹੱਥ ਦਾ ਤੁਸੀਂ ਅੰਨ ਜਲ ਕਦੇ ਵੀ ਗ੍ਰਹਿਣ ਨਹੀਂ ਕਰਨਾ। ਭਾਵ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਇਸ ਗੱਲ ਦੇ ਬਿਲਕੁਲ ਖਿਲਾਫ਼ ਸਨ ਕਿ ਲੜਕੀਆਂ ਨੂੰ ਕਿਉਂ ਮਾਰਿਆ ਜਾਂਦਾ, ਭਾਵ ਕਿ ਲੜਕੀਆਂ ਨੂੰ ਨਾ ਮਾਰਿਆ ਜਾਵੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਇਸ ਹੱਕ ਦੇ ਵਿੱਚ ਸਨ। ਹੁਣ ਇਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਕਿ ਜਿਹੜੇ ਕੁੜੀਆਂ ਨੂੰ ਮਾਰਦੇ ਨੇ, ਜਿਹੜੇ ਲੜਕੀਆਂ ਨੂੰ ਮਾਰਦੇ ਨੇ, ਉਹਨਾਂ ਦੇ ਨਾਲ ਵੀ ਤੁਸੀਂ ਨਹੀਂ ਮਿਲਾਪ ਰੱਖਣਾ।
ਪਠੋ ਪ੍ਰੇਮ ਕਰ ਨਿਤ ਗੁਰਬਾਣੀ, ਸਿੰਘਣ ਸੇਵਾ ਕਰੋ ਮਹਾਨੀ।
ਸਤਿਗੁਰੂ ਜੀ ਰਹਿਤ ਦੱਸਦੇ ਨੇ ਕਿ ਤੁਸੀਂ ਹਮੇਸ਼ਾ ਹੀ ਗੁਰਬਾਣੀ ਦਾ ਪਾਠ ਕਰਨਾ ਹੈ ਔਰ ਇਸ ਤੋਂ ਇਲਾਵਾ ਸਿੰਘਾਂ ਦੀ ਸੇਵਾ ਵੱਡੀ ਤੋਂ ਵੱਡੀ ਕਰਨੀ।
ਆਪਸ ਵਿਖੇ ਪ੍ਰੇਮ ਕੋ ਧਰਨਾ,
ਗੁਰ ਨਿੰਦਕ ਸ਼ਤਰਨ ਹੱਥ ਕਰਨਾ ਭਾਵ ਕੇ ਆਪਸ ਦੇ ਵਿਚ ਪ੍ਰੇਮ ਭਾਵ ਨੂੰ ਧਾਰਨ ਕਰਨਾ ਤੇ ਗੁਰੂ ਦੀ ਨਿੰਦਿਆ ਜਿਹੜੇ ਕਰਨ ਵਾਲੇ ਨੇ ਉਹਨਾਂ ਨੂੰ ਵੈਰੀ ਸਮਝਣਾ ਤੇ ਵੈਰੀਆਂ ਦਾ ਨਾਸ ਕਰਨਾ। ਗੁਰ ਕੀ ਨਿੰਦਾ ਸੁਣੇ ਨਾ ਕਾਨ, ਇਹ ਮਹਾਂਵਾਕ ਹੈ ਕਿ ਕਦੇ ਵੀ ਗੁਰੂ ਦਾ ਪ੍ਰੇਮੀ ਸਿੱਖ ਆਪਣੇ ਗੁਰੂ ਦੀ ਨਿੰਦਿਆ ਨਾ ਸੁਣੇ। ਜੇਕਰ ਸਮਰੱਥ ਹੋਵੇ ਤੇ ਜਵਾਬ ਦੇਵੇ ਤਗੜਾ ਅੱਗੋਂ, ਤੇ ਜੇਕਰ ਅਸਮਰੱਥ ਹੈ, ਕਮਜ਼ੋਰ ਹੈ, ਤੇ ਕਮ ਸੇ ਕਮ ਨਿੰਦਿਆ ਨੂੰ ਸੁਣੇ ਨਾ, ਉਥੋਂ ਉੱਠ ਕੇ ਚਲਿਆ ਜਾਵੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰ ਰਹੇ ਨੇ ਕਿ ਗੁਰੂ ਦੀ ਨਿੰਦਿਆ ਨਹੀਂ ਸੁਣਨੀ ਚਾਹੀਦੀ, ਵੈਰੀਆਂ ਦਾ ਇਸ ਤੋਂ ਇਲਾਵਾ ਨਾਸ ਕਰਨਾ। ਸ਼ਸਤਰਨ ਕੋ ਨਿਤ ਪ੍ਰਤਿ ਅਭਿਆਸੋ ਨਹੀਂ ਤੁਰਕ ਪਰ ਉਰ ਵਿਸ਼ਵਾਸੋ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ, ਉਪਦੇਸ਼ ਦੇ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਹਥਿਆਰਾਂ ਦਾ ਹਮੇਸ਼ਾ ਤੁਸੀਂ ਸਾਰਿਆਂ ਨੇ ਅਭਿਆਸ ਕਰਨਾ ਹੈ, ਪ੍ਰੈਕਟਿਸ ਕਰਨੀ ਹੈ। ਨਹੀਂ ਤੁਰਕ ਪਰ ਔਰ ਵਿਸ਼ਵਾਸੋ, ਇਸ ਤੋਂ ਇਲਾਵਾ ਸਤਿਗੁਰਾਂ ਨੇ ਇਹ ਵੀ ਵਚਨ ਕੀਤਾ ਕਿ ਕਦੇ ਵੀ ਤੁਰਕ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ। ਮੁਸਲਮਾਨ ਦੇ ਉੱਤੇ ਕਦੇ ਵੀ ਮੇਰਾ ਜਿਹੜਾ ਪਿਆਰਾ ਸਿੱਖ ਹੈ ਉਹ ਵਿਸ਼ਵਾਸ ਨਾ ਕਰੇ। ਇਥੋਂ ਤੱਕ ਆਖਿਆ ਜਾਂਦਾ ਹੈ ਕਿ ਕੋਈ ਮਨੁੱਖ ਤੇਲ ਦੇ ਭਰੇ ਹੋਏ ਪੀਪੇ ਦੇ ਵਿੱਚ ਆਪਣੀ ਬਾਂਹ ਨੂੰ ਡਬੋ ਦੇਵੇ ਤੇ ਫੇਰ ਉਸੇ ਬਾਂਹ ਨੂੰ ਕੱਢ ਕੇ ਤਿਲਾਂ ਦੀ ਬੋਰੀ ਦੇ ਵਿੱਚ ਧਸਾ ਦੇਵੇ ਤੇ ਫੇਰ ਜਦੋਂ ਬਾਹਰ ਬਾਂਹ ਨੂੰ ਕੱਢੇ ਤੇ ਜਿੰਨੇ ਤਿਲੋਂ ਦੀ ਬਾਂਹ ਦੇ ਨਾਲ ਚੰਬੜ ਜਾਣ, ਜੇਕਰ ਇੰਨੀਆਂ ਸੌਵਾਂ ਵੀ ਤੁਰਕ ਖਾਵੇ ਤੇ ਕਦੇ ਉਸਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਐਸਾ ਬਿਆਨ ਆਉਂਦਾ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਨਹੀਂ ਤੁਰਕ ਪਰ ਔਰ ਵਿਸ਼ਵਾਸੋ, ਕਦੇ ਵੀ ਤੁਰਕ ਦੀ ਆਖੀ ਹੋਈ ਗੱਲ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ। ਕੇਸਣ ਅਦਬ ਨਾ ਕੱਛ ਬਿਨ ਰਹਿਣਾ, ਅਰਧ ਨਾਮ ਸਿੰਘਣ ਨਹੀਂ ਕਹਿਣਾ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੇਸਾਂ ਦਾ ਵੱਡੇ ਤੋਂ ਵੱਡਾ ਅਦਬ ਕਰਨਾ, ਵੱਡੇ ਤੋਂ ਵੱਡਾ ਸਤਿਕਾਰ ਕਰਨਾ, ਇਸ ਤੋਂ ਇਲਾਵਾ ਕਛਹਿਰੇ ਤੋਂ ਬਗੈਰ ਵੀ ਨਹੀਂ ਰਹਿਣਾ। ਅੱਗੇ ਕਹਿੰਦੇ ਨੇ ਅਰਧ ਨਾਮ ਸਿੰਘਣ ਨਹੀਂ ਕਹਿਣਾ, ਕਿਸੇ ਵੀ ਸਿੰਘ ਦਾ ਅੱਧਾ ਨਾਮ ਲਿਆ ਨਾ ਜਾਵੇ। ਅੱਧੇ ਨਾਮ ਦਾ ਭਾਵ ਇਹ ਹੈ ਕਿ ਜੇਕਰ ਇਕੱਲਾ ਆਖਿਆ ਜਾਵੇ ਦਇਆ, ਇਕੱਲਾ ਆਖਿਆ ਜਾਵੇ ਹਰਪਾਲ, ਇਕੱਲਾ ਆਖਿਆ ਜਾਵੇ ਕੁਲਵੀਰ, ਇਹਨਾਂ ਨੂੰ ਅੱਧੇ ਨਾਂ ਆਖਿਆ ਜਾਂਦਾ। ਭਾਵ ਕੇ ਜਿੰਨਾ ਚਿਰ ਨਾਮ ਦੇ ਨਾਲ ਸਿੰਘ ਸ਼ਬਦ ਨਹੀਂ ਜੁੜਦਾ ਉਨਾ ਚਿਰ ਅੱਧਾ ਨਾਮ ਹੋਏਗਾ। ਇਸ ਕਰਕੇ ਪੂਰਾ ਨਾਮ ਕਰਨ ਦੇ ਵਾਸਤੇ ਸਿੰਘ ਸ਼ਬਦ ਨੂੰ ਜੋੜਨਾ ਪਵੇਗਾ, ਆਖਣਾ ਪਵੇਗਾ ਦਇਆ ਸਿੰਘ, ਆਖਣਾ ਪਵੇਗਾ ਹਰਪਾਲ ਸਿੰਘ, ਆਖਣਾ ਪਵੇਗਾ ਕੁਲਵੀਰ ਸਿੰਘ। ਭਾਵ ਕੇ ਪੂਰਾ ਨਾਮ ਸਿੰਘ ਸ਼ਬਦ ਨੂੰ ਜੋੜ ਕੇ ਬਣਦਾ ਹੈ। ਜੇਕਰ ਸਿੰਘ ਸ਼ਬਦ ਤੋਂ ਬਗੈਰ ਕਿਸੇ ਦਾ ਨਾਮ ਉਚਾਰਨ ਕੀਤਾ ਜਾਂਦਾ ਤੇ ਗੁਰਮਤ ਦੇ ਹਿਸਾਬ ਦੇ ਨਾਲ, ਸਤਿਗੁਰੂ ਗੋਬਿੰਦ ਸਿੰਘ ਜੀ ਦੇ ਹਿਸਾਬ ਦੇ ਨਾਲ, ਉਹ ਅੱਧਾ ਨਾਮ ਹੈ, ਉਹ ਪੂਰਾ ਨਾਮ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਅਰਧ ਨਾਮ ਸਿੰਘਣ ਨਹੀਂ ਕਹਿਣਾ, ਅੱਧਾ ਨਾਮ ਕਦੇ ਵੀ ਸਿੰਘ ਦਾ ਉਚਾਰਨ ਨਹੀਂ ਕਰਨਾ, ਪੂਰਾ ਨਾਮ ਲੈਣਾ। ਭਾਵ ਕੇ ਜਦੋਂ ਵੀ ਕਿਸੇ ਨੂੰ ਬੁਲਾਇਆ ਜਾਵੇ ਤੇ ਸਿੰਘ ਸ਼ਬਦ ਨਾਲ ਜ਼ਰੂਰ ਜੋੜਿਆ ਜਾਵੇ।
ਕਾਤੁਰਤਾ ਤੇ ਪਰ ਹਰਨੀ, ਬਲ ਕੇ ਸਹਿਤ ਸੂਰਤਾ ਧਰਨੀ।
ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਕਾਇਰ ਪੁਣੇ ਨੂੰ ਬਿਲਕੁਲ ਹਿਰਦੇ ਤੋਂ ਦੂਰ ਕਰ ਦੇਣਾ, ਬਲ ਕੇ ਸਹਿਤ ਸੂਰਤਾ ਧਰਨੀ, ਭਾਵ ਕੇ ਬਲ ਦੇ ਸਮੇਤ, ਤਾਕਤ ਦੇ ਸਮੇਤ ਸੂਰਮਤਾਈ ਨੂੰ ਧਾਰਨ ਕਰਨਾ।
ਯੋ ਦੇ ਕੀ ਪੁੱਜ ਕੇ ਅਨੁਸਾਰੇ, ਦੂਹੋਂ ਲੋਕ ਲਟਕਤ ਪਾਰੇ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਉਪਦੇਸ਼ ਦਿੰਦੇ ਨੇ ਕਿ ਯੋਧੇ ਦੀਆਂ ਦੋਵਾਂ ਬਾਹਾਂ ਦੇ ਨਾਲ ਦੋਵੇਂ ਲੋਕ ਲਮਕਦੇ ਰਹਿੰਦੇ ਨੇ, ਭਾਵ ਕੇ ਡੌਲਿਆਂ ਦੇ ਨਾਲ ਦੋਵੇਂ ਲੋਕ ਲਮਕਦੇ ਨੇ। ਕਹਿੰਦੇ ਨੇ ਜੇ ਜੀਤੈ ਸੁਖ ਇਸ ਜਗ ਮਾਹੀ, ਭਏ ਮ੍ਰਿਤਕ ਆਗੇ ਸੁਖ ਪਾਹੀ। ਸਤਿਗੁਰੂ ਜੀ ਕਹਿੰਦੇ ਨੇ ਕਿ ਯੋਧਾ ਲੜਦਾ ਹੋਇਆ ਜੇਕਰ ਜਿੱਤ ਦੀ ਪ੍ਰਾਪਤੀ ਕਰਦਾ, ਇਸ ਲੋਕ ਦੇ ਸੁਖ ਪ੍ਰਾਪਤ ਹੁੰਦੇ ਨੇ, ਪਰ ਜੇਕਰ ਰਣ ਭੂਮੀ ਦੇ ਵਿੱਚ ਸ਼ਹੀਦ ਹੋ ਜਾਂਦਾ, ਸ਼ਹਾਦਤ ਨੂੰ ਪ੍ਰਾਪਤ ਕਰਦਾ, ਆਗੇ ਸੁਖ ਪਾਹੀ, ਤੇ ਪਰ ਲੋਕ ਦੇ ਵਿੱਚ, ਦੂਸਰੇ ਲੋਕ ਦੇ ਵਿੱਚ ਸੁਖ ਮਿਲਦੇ ਨੇ।
ਸੂਰ ਸੂਰ ਮੰਡਲ ਕੋ ਪੇਦੀ, ਪਹੁੰਚੇ ਉਪਰ ਸਦਾ ਆਖੇਦੀ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸ਼ਾਸਤਰਾਂ ਦੇ ਵਿੱਚ ਸੂਰਜ ਮੰਡਲ ਦੇ ਵਿੱਚ ਪਹੁੰਚਣਾ ਮਹਾਨ ਉੱਚੀ ਗੱਲ ਸਮਝੀ ਜਾਂਦੀ ਹੈ, ਪਰ ਉਸ ਤੋਂ ਵੀ ਅੱਗੇ ਦੀ ਗਤੀ ਸੂਰਮੇ ਦੀ ਦੱਸੀ ਗਈ ਹੈ। ਪਹੁੰਚਿਆ ਉੱਪਰ ਸਦਾ ਖੇਦੇ ਭਾਵ ਕੇ ਇਸ ਤੋਂ ਵੀ ਉੱਚਾ ਪਹੁੰਚ ਜਾਂਦਾ ਬਗੈਰ ਖੇਦ ਤੋਂ ਭਾਵ ਕੇ ਮੁਕਤ ਹੋ ਜਾਂਦਾ।
ਛਤਰੀ ਧਰਮ ਪ੍ਰਥਮ ਗੁਣ ਤਰਿਓ ਸਮਖ ਲਰਨ ਮਾਰਨ ਕੈ ਮਰਿਓ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਛਤਰੀਆਂ ਦਾ ਧਰਮ ਸਾਰਿਆਂ ਤੋਂ ਵੱਡਾ ਤੇ ਮਹਾਨ ਇਹ ਹੈ ਕਿ ਉਨ੍ਹਾਂ ਨੇ ਹਮੇਸ਼ਾ ਲੜਨਾ ਹੈ, ਮਾਰਨਾ ਹੈ ਜਾਂ ਮਰਨਾ ਹੈ।
ਅਵ ਲੋ ਜਸ ਜਗ ਮਰ ਸਵਰਗ ਪਹੁੰਚੇ ਅਲਪ ਕਾਲ ਮੈਂ ਲਹਿ ਪਦ ਉੱਚੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹੁਣ ਤੱਕ ਜਿਹੜੇ ਲੜ ਕੇ ਸ਼ਹੀਦ ਹੋ ਚੁੱਕੇ ਨੇ ਉਹ ਸਵਰਗਾਂ ਦੀ ਪੁਰੀ ਦੇ ਵਿੱਚ ਪਹੁੰਚੇ ਨੇ, ਦੁਨੀਆਂ ਦੇ ਵਿੱਚ ਉਹਨਾਂ ਦਾ ਵੱਡਾ ਜਸ ਗਾਇਆ ਜਾਂਦਾ। ਅਲਪ ਕਾਲ ਮੈਂ ਲਹਿ ਪਦ ਉੱਚੇ ਭਾਵ ਕੇ ਥੋੜੇ ਸਮੇਂ ਦੇ ਵਿੱਚ ਹੀ, ਅਲਪ ਸਮੇਂ ਦੇ ਵਿੱਚ ਹੀ, ਥੋੜੇ ਸਮੇਂ ਦੇ ਵਿੱਚ ਉਹਨਾਂ ਨੂੰ ਉੱਚੀ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਰਹਿਤ ਮਰਿਆਦਾਵਾਂ ਦੱਸੀਆਂ ਨੇ ਕਿ ਕਿਸ ਕਿਸ ਤਰੀਕੇ ਦੇ ਨਾਲ ਖਾਲਸੇ ਨੂੰ ਹੋਣਾ ਚਾਹੀਦਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਰਹਿਤ ਦੇ ਬਾਰੇ ਆਪਣਾ ਬਿਆਨ ਇਸ ਤਰ੍ਹਾਂ ਦਿੰਦੇ ਨੇ।
ਕੇਸ ਸਿਰਾਂ ਤੇ ਰੱਖਣੇ ਸਦਾ ਸਾਬਤ ਰੋਮ ਜਿਸਮ ਤੋਂ ਕਦੇ ਕਟਾਵਣਾ ਨਹੀਂ ਕੰਗਾ ਦੋ ਵੇਲੇ ਕੇਸੀ ਹੈ ਕਰਨਾ ਸੁਸਤ ਹੋ ਕੇ ਕਦੇ ਖੁੰਜਾਵਣਾ ਨਹੀਂ ਕਿਰਪਾਨ ਨੂੰ ਰੱਖਣਾ ਸੰਗ ਸਦਾ ਹੋ ਬੇਹਥਿਆਰਾ ਫਿਰਾਵਣਾ ਨਹੀਂ ਕੱਛ ਬਾਣਾ ਬਹਾਦਰਾਂ ਯੋਧਿਆਂ ਦਾ ਤੇੜੋ ਇਸ ਨੂੰ ਕਦੇ ਪੀ ਲਾਵਣਾ ਨਹੀਂ ਇਹ ਸਿੰਘਾਂ ਦੇ ਹੈਣ ਨਿਸ਼ਾਨ ਸਾਰੇ ਕੋਈ ਇਹਨਾਂ ਦੇ ਵਿੱਚੋਂ ਤਜਾਵਣਾ ਨਹੀਂ ਨਾਮ ਜਪਣਾ ਤੇ ਵੰਡ ਖਾਵਣਾ ਜੀ ਉਪਕਾਰ ਤੋਂ ਜੀ ਚੁਰਾਵਣਾ ਨਹੀਂ ਕਰਨੀ ਕੇਸਾਂ ਦੀ ਕਦੇ ਬੇਅਦ ਬਿਨਾ ਕਿਸੇ ਅੰਗ ਤੇ ਉਸਤਰਾ ਲਾਵਣਾ ਨਹੀਂ ਨੜੀ ਮਾਰ ਦੇ ਨਾਲ ਨਾ ਰਲ ਖਾਣਾ ਜਗਤ ਝੂਠ ਨੂੰ ਹੱਥ ਛੁਹਾਵਣਾ ਨਹੀਂ ਪਰ ਇਸਤਰੀ ਦਾ ਨਹੀਂ ਸੰਗ ਕਰਨਾ ਇਹਨਾਂ ਗੱਲਾਂ ਨੂੰ ਕਦੇ ਭੁਲਾਵਣਾ ਨਹੀਂ ਇਹਨਾਂ ਚੌਹਾਂ ਵਿੱਚੋਂ ਭੁੱਲ ਕੋਈ ਹੋਵੇ ਫਿਰ ਉਸੇ ਤੇ ਤਾਈ ਛੁਪਾਵਣਾ ਨਹੀਂ ਵਿੱਚ ਸੰਗਤ ਆ ਬਖਸ਼ਾ ਲੈਣਾ ਕੋਈ ਸ਼ਰਮ ਗੁਮਾਨ ਰਖਾਵਣਾ ਨਹੀਂ ਕੁੜੀ ਮਾਰਦਾ ਨਹੀਂ ਪਰਛਾਵਾਂ ਲੈਣਾ ਵਰਤੋ ਕਰ ਵਿਹਾਰ ਕੋਈ ਪਾਵਣਾ ਨਹੀਂ ਪ੍ਰਿਥੀ ਚੰਦੀਏ ਤੇ ਸਿਰ ਗੁੰਮ ਰੋਡੇ ਤੀਰ ਮੱਲੀਆਂ ਦੇ ਪਿੱਛੇ ਜਾਵਣਾ ਨਹੀਂ ਰਾਮ ਰਈਆਂ ਮਸੰਦਾਂ ਨੂੰ ਤਿਆਗ ਦੇਣਾ ਇਹਨਾਂ ਨਾਲ ਸੰਬੰਧ ਰਖਾਵਣਾ ਨਹੀਂ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਉਪਦੇਸ਼ ਦਿੱਤਾ, ਰਹਿਤ ਮਰਿਆਦਾ ਦੱਸੇ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਤਰ੍ਹਾਂ ਪੇਸ਼ ਕੀਤਾ।
ਇਤਿਆਦਿਕ ਸਭ ਰਹਿਤ ਸੁਚਾਲੀ ਜੋ ਰਾਖੈ ਤਿਨ ਕੋ ਹੋ ਵਾਲੀ।
ਇਸ ਤਰ੍ਹਾਂ ਦੀ ਰਹਿਤ ਦੱਸ ਕੇ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਜਿਹੜਾ ਵੀ ਇਸ ਤਰੀਕੇ ਦੀ ਰਹਿਤ ਨੂੰ ਰੱਖੇਗਾ, ਕਹਿੰਦੇ ਨੇ ਜੋ ਰਾਖੈ ਤਿਨ ਕੋ ਹਉ ਵਾਲੀ, ਭਾਵ ਕਿ ਉਸਦਾ ਵਾਲੀ ਵਾਰਸ ਮੈਂ ਬਣਾਗਾ ਜਿਹੜਾ ਮੇਰੀ ਰਹਿਤ ਨੂੰ ਰੱਖੇਗਾ।
ਹਿਮ ਸਤ ਗੁਰ ਨਿਜ ਸਿੱਖ ਸਮਝਾਵੇ ਅਪਰ ਰਹਿਤ ਜੋ ਬਹੁਰ ਬਤਾਵੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ ਰਹਿਤ ਮਰਿਆਦਾ ਹੋਰ ਵੀ ਬਹੁਤ ਪ੍ਰਕਾਰ ਦੀ ਦੱਸ ਰਹੇ ਨੇ।
ਕਰਿ ਅਰਦਾਸ ਰਹਿਣ ਹੀ ਭਲੋ ਪੰਚਾ ਮ੍ਰਿਤ ਅਵ ਪਾਂਚੋ ਮਿਲੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ
ਕਰਿ ਅਰਦਾਸ ਰਹਿਤ ਕੀ ਭਲੇ,
ਭਾਵ ਕੇ ਰਹਿਤ ਦੇ ਨਾਲ ਅਰਦਾਸ ਕਰਨੀ ਹੈ।
ਪੰਚਾ ਮ੍ਰਿਤ ਅਰ ਪਾਂਚੋ ਮਿਲੇ,
ਭਾਵ ਕੇ ਜਿਹੜਾ ਪੰਚਾ ਅੰਮ੍ਰਿਤ ਹੈ, ਭਾਵ ਕੇ ਜਿਹੜਾ ਕੜਾਹ ਪ੍ਰਸ਼ਾਦ ਹੈ, ਉਹ ਸਾਰਿਆਂ ਤੋਂ ਪਹਿਲਾਂ ਪੰਜਾਂ ਨੂੰ ਮਿਲਣਾ ਚਾਹੀਦਾ, ਭਾਵ ਕੇ ਪੰਜਾਂ ਪਿਆਰਿਆਂ ਨੂੰ। ਸਾਡੀ ਨਾਮਧਾਰੀ ਪੰਥ ਦੀ ਵੀ ਐਸੀ ਹੀ ਮਰਿਆਦਾ ਹੈ ਕਿ ਸਾਰਿਆਂ ਤੋਂ ਪਹਿਲਾਂ ਜਿਹੜਾ ਵਰਤਾਰਾ ਹੈ ਪੰਜਾਂ ਪਿਆਰਿਆਂ ਨੂੰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਇਹ ਵੀ ਮਰਿਆਦਾ ਹੈ ਕਿ ਪੰਜਾਂ ਪਿਆਰਿਆਂ ਨੂੰ ਦੋਹਰਾ ਵਰਤਾਰਾ ਦਿੱਤਾ ਜਾਂਦਾ ਹੈ। ਦੂਜਿਆਂ ਨੂੰ ਭਾਵੇਂ ਇੱਕ ਦਿੱਤਾ ਜਾਂਦਾ ਹੈ ਪਰ ਪੰਜਾਂ ਪਿਆਰਿਆਂ ਦੇ ਵਾਸਤੇ ਦੋਹਰਾ ਵਰਤਾਰਾ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹ ਰਹਿਤ ਮਰਿਆਦਾਵਾਂ ਸਾਰਿਆਂ ਨੂੰ ਦੱਸ ਰਹੇ ਨੇ ਕਿ ਪੰਚਾਮ੍ਰਿਤ ਪੰਚੋਂ ਕੋ ਮਿਲੇ। ਸਾਰਿਆਂ ਤੋਂ ਪਹਿਲਾਂ ਜਿਹੜਾ ਪੰਚਾਮ੍ਰਿਤ ਹੈ, ਜਿਹੜਾ ਕੜਾਹ ਪ੍ਰਸ਼ਾਦ ਹੈ, ਉਹ ਪੰਜਾਂ ਪਿਆਰਿਆਂ ਨੂੰ ਮਿਲੇ। ਜਾਤ ਪਾਤ ਕੋ ਭੇਦ ਨ ਕੋਈ, ਚਾਰ ਬਰਨ ਅਚਵੇਂ ਇੱਕ ਹੋਈ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਜਾਤ ਪਾਤ ਦੇ ਭੇਦ ਭਾਵ ਨੂੰ ਮਿਟਾ ਦਿਓ। ਮਾਤੀ ਉੱਚੀ ਰਾਖੋ ਮਨ ਨੀਵਾ, ਸਿਮਰੋ ਵਾਹਿਗੁਰੂ ਸੁਖ ਸੀਵਾ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਮਤ ਨੂੰ ਉੱਚੀ ਰੱਖਣਾ ਤੇ ਮਨ ਨੂੰ ਹਮੇਸ਼ਾ ਨੀਵਾਂ ਰੱਖਣਾ। ਸਿਮਰੋ ਵਾਹਿਗੁਰੂ ਸੁਖ ਸੇਵਾ ਤੇ ਸਾਰਿਆਂ ਹੀ ਸੁਖਾਂ ਦਾ ਦਾਨ ਦੇਣ ਵਾਲਾ ਜਿਹੜਾ ਵਾਹਿਗੁਰੂ ਨਾਮ ਹੈ ਉਸ ਨੂੰ ਸਦਾ ਹੀ ਜਪਣਾ ਹੈ। ਇਸੇ ਕਰਕੇ ਆਪਾਂ ਤੇ ਭਾਵੇਂ ਅਰਦਾਸ ਇਸ ਤਰ੍ਹਾਂ ਨਹੀਂ ਕਰਦੇ ਪਰ ਜਿਹੜੇ ਦੂਸਰੇ ਲੋਕ ਨੇ ਉਹ ਅਰਦਾਸੇ ਦੇ ਵਿੱਚ ਇਸ ਤਰ੍ਹਾਂ ਦੇ ਬਚਨ ਵੀ ਕਹਿੰਦੇ ਨੇ ਕਿ ਸਿੱਖਾਂ ਦਾ ਮਨ ਨੀਵਾਂ, ਮਤ ਸਾਰਿਆਂ ਤੋਂ ਉੱਚੀ ਤੇ ਮਤ ਦਾ ਰਾਖਾ ਸਵੈਮ ਸਤਿਗੁਰੂ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰਾਂ ਨੇ ਉਪਦੇਸ਼ ਐਸਾ ਦਿੱਤਾ ਸੀ ਕਿ ਉੱਚੀ ਰੱਖਣਾ ਹੈ ਮਤ ਨੂੰ ਤੇ ਮਨ ਨੂੰ ਨੀਵਾਂ ਰੱਖਣਾ। ਇਸ ਤੋਂ ਇਲਾਵਾ ਜਿਹੜਾ ਨਾਮ ਹੈ ਜੋ ਚਵੱਖਰਾ ਜਾਪ ਵਾਹਿਗੁਰੂ ਹੈ ਉਹਦਾ ਜਾਪ ਕਰਨਾ। ਗੋਰ ਮੜੀ ਅਰ ਪੰਥ ਅਨੇਕਾ, ਆਣ ਨਾ ਮਨ ਰਾਖ ਬਵੇਕਾ। ਸਤਿਗੁਰੂ ਜੀ ਕਹਿੰਦੇ ਨੇ ਕਿ ਐਸੇ ਬਵੇਕ ਨੂੰ, ਐਸੇ ਗਿਆਨ ਨੂੰ ਧਾਰਨ ਕਰਕੇ ਰੱਖਣਾ ਕਿ ਨਾ ਕਬਰਾਂ ਨੂੰ ਮੰਨਣਾ ਹੈ, ਨਾ ਕਿਸੇ ਮੜੀ ਮਸਾਣ ਦੇ ਉੱਤੇ ਜਾ ਕੇ ਮੱਥਾ ਟੇਕਣਾ, ਕਿਸੇ ਹੋਰ ਮਤ ਦੇ ਧਾਰਨੀ ਨਹੀਂ ਬਣਨਾ। ਪ੍ਰੀਤਮ ਸਿੰਘ ਜੀ ਕਹਿੰਦੇ ਟਾਈਮ ਹੋ ਗਿਆ, ਮੇਰਾ ਵੀ ਗਲਾ ਬੰਦ ਹੋ ਗਿਆ। ਸਤਿ ਸ੍ਰੀ ਅਕਾਲ।